राम दस है कोई सहाय ते अज गुरुदेव कहते ने अर्जुन हर गुरुदेव सिमरन श्री हर राय। धन गुरु अर्जुन देव सच्चे पातशाह, धन गुरु हरगोबिंद साहिब सतगुरु जी और धन गुरु हर राय साहिब सच्चे पातशाह महाराज गुरु गोबिंद सिंह कहते हैं मैं इन्हों का सिमरन प्या कर इन्हों सिमरदा। आओ धन गुरु अर्जुन देव सच्चे पातशाह जी उन्होंने पावन पवित्र अमृत बचन और हजूर कृपालू सतगुरु जी का पवित्र जीवन ते जिन्हां ने गुरु अर्जुन देव जी नूं सिमरिया सतगुरु जी ने किवें उन्हां ते बख्शां कीतियां इस दी विचार गुरु कृपा दे नाल आपां ने करनी। धन गुरु अर्जुन देव सच्चे पातशाह जी आप बख्शिश कृपा करके विच वरतो और अपने अमृत बचना की विचार प्रेम भावना नाल आप ही करा लो। करो कृपा साध संगत जी गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु अर्जुन देव सच्चे पातशाह जी महाराज जिन्हां दा पावन पवित्र पिछले दिन आपां शहादत वाला दिन भी मनाया है। हजूर कहते ने धन गुरु अर्जुन देव सच्चे पातशाह दा मैं सिमरत करना। सतगुरु गुरु ग्रंथ साहिब जी की अमृत बाणी के अंदर आपां कुछ दिन विचार कीते सी कि भट्टा ने गुरु अर्जुन देव जी के संबंधी ये वचन कहे ने कि उन्होंने जन्म तो गुरु की मत राही ब्रह्म नूं पहचान लिया। भट्ट जी ने इस तो अगे जिहड़े वचन कह कहन लगे भगत योग को जैत वार हर जनक उपायो कि धन गुरु अर्जुन देव सच्चे पातशाह जीओ तुसी उस परम पिता परमेश्वर जी की भगती दे मिलाप का सदका इस जीवन की बाजी नूं तां जिते ही है किन्ने तुहाडे हिरदे दे उत्ते गुरु का शब्द जिहड़ा है वह प्रकाश बखेरदा पे। अमृत बचन कीते कहन लगे भगत जोग को जैत वार हर जनक उपायो शब्द गुरु प्रगासियो हर रसम बसाए। धन गुरु अर्जुन देव जी दे हिरदे ते गुरु के शब्द का प्रकाश है ते ये वो बचन कह रहे ने भट्ट जिन्हां ने अपने पवित्र नेत्रां नाल धन गुरु अर्जुन साहिब दे दर्शन कीते। आपां भावें शब्द अर्जुन वरतने हैं पर दरअसल भट्टा ने जितनी बारी भी शब्द वरते हैं उत्थे अर्जुन वरते हैं। जज्जे दे थले औंकण लगी। भट्ट जी कहिंदे ने भगत जो को जैत वार हर जनक उपायो शब्द गुरु प्रगासियो हर रसन बसायो। जिथे किरदे विच गुरु के शब्द का प्रकाश है उत्थे गुरु अर्जुन देव सच्चे पातशाह जी तुहाडी रसना दे उत्ते भी केवल गुरु का शब्द ही है। शब्द गुरु प्रगासियो हर रसन बसायो गुरु नानक अंगद अमर लाड उत्तम पद पायो। फिर कहिंदे गुर अर्जन घर गुरु रामदास भगत उतर आयो कि धन गुरु अर्जुन देव सच्चे पातशाह जी आप जी धन गुरु रामदास जी दे घर अंदर एक भगत उतर के आ भगती करने वाले बन के आए। तुसी शुरू तो भगत हो एक अर्ज करनी इसे पवित्र बचन नूं आधार बना के कि गुरु अर्जुन देव भगत बन के आए भगत उतर के आए ते जदों धन गुरु ग्रंथ साहिब जी दी अमृत बाणी ਤੇ ਔਰ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਜੀਵਨ ਨੂੰ ਆਪਾਂ ਪੜ੍ਹਨੇ ਹਜ਼ੂਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਉਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਨੇ ਜਦੋਂ ਹਜ਼ੂਰ ਜੀ ਦੀ ਆਮਦ ਹੋਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਦੋ ਪੁੱਤਰ ਹੈ, ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਨੇ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਨੇ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਜਦੋਂ ਭੱਟਾਂ ਨੇ ਬਚਨ ਕਹਿ ਦੇ ਗੁਰੂ ਅਰਜਨ ਦੇਵ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਇਸ ਪੰਕਤੀ ਦੇ ਅਰਥ ਕਰਦਿਆਂ ਬੜੀ ਸੋਹਣੀ ਇੱਕ ਗੱਲ ਕਹੀ। ਉਹ ਕਹਿੰਦੇ ਨੇ ਕੀ ਕਾਰਨ ਕਿ ਭੱਟਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਸੰਬੰਧੀ ਕਿਉਂ ਨਾ ਕਹਿ ਦਿੱਤਾ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣੇ, ਜਾਂ ਗੁਰੂ ਅਮਰਦਾਸ ਜੀ ਦੇ ਸੰਬੰਧੀ ਗੁਰੂ ਰਾਮਦਾਸ ਜੀ ਦੇ ਸੰਬੰਧੀ ਨਾ ਕਿਹਾ, ਪਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਕਿ ਦਾਤਾਰ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣ ਲਿਆ, ਤੁਹਾਡੀ ਗੁਰੂ ਨਾਲ ਸਾਂਝ ਬਣ ਗਈ। ਉਹ ਫਿਰ ਇਹਦੇ ਅਰਥ ਕਰਦੇ ਨੇ ਕਿ ਭਾਈ ਲਹਿਣਾ ਜੀ ਜਨਮ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਹੀਂ ਆਏ, ਭਾਈ ਲਹਿਣਾ ਜੀ ਦੀ ਜ਼ਿੰਦਗੀ ਦੇ ਕਈ ਸਾਲ ਬਤੀਤ ਹੋ ਚੁੱਕੇ ਨੇ, ਉਹ ਦੇਵੀ ਦੇ ਭਗਤ ਨੇ, ਦੇਵੀ ਦੇ ਸੰਗ ਦੀ ਅਗਵਾਈ ਕਰਦੇ ਨੇ, ਜਗਰਾਤੇ ਕਰਦੇ ਨੇ, ਗੁਰੂ ਉਹਨਾਂ ਨੂੰ ਮਿਲਿਆ ਜਨਮ ਤੋਂ ਨਹੀਂ, ਜਨਮ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਕੁਝ ਸਾਲ ਬਤੀਤ ਕੀਤੇ ਤੇ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਤ ਹੋਈ। ਕਹਿੰਦੇ ਨੇ ਗੁਰੂ ਅਮਰਦਾਸ ਇਹਨਾਂ ਨੇ ਆਪਣੀ ਜ਼ਿੰਦਗੀ ਦੇ 62 ਸਾਲ ਗੁਰੂ ਤੋਂ ਬਿਨਾਂ ਬਤੀਤ ਕੀਤੇ ਨੇ, ਜਨਮ ਤੋਂ ਗੁਰੂ ਵਾਲੇ ਨਹੀਂ। 62 ਸਾਲ ਤੋਂ ਬਾਅਦ ਉਹਨਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਨਸੀਬ ਹੋਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦੇ ਕੁਝ ਸਾਲ ਜਨਮ ਦੇ ਲੰਘ ਚੁੱਕੇ ਨੇ, ਤਾਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੰਨੀ ਰਹਿਮਤ ਨਾਲ ਨਿਵਾਜੇ ਹੋਏ ਨੇ ਕਿ ਜਨਮ ਹੋਇਆ ਉਸੇ ਵੇਲੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਦੀ ਗੋਦ ਪ੍ਰਾਪਤ ਹੋ ਗਈ, ਲੋਰੀਆਂ ਵੀ ਗੁਰੂ ਕੀ ਗੋਦ ਵਿੱਚ ਮਿਲੀਆਂ। ਥੋੜੇ ਜੇ ਵੱਡੇ ਹੋਏ, 11 ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਜੀ ਦੀ, ਜਿੱਦਣ ਗੁਰੂ ਅਮਰਦਾਸ ਜੀ ਨੇ ਪ੍ਰਭਪੁਰ ਬਿਆਨਾ ਕੀਤਾ, ਪਿਤਾ ਗੁਰੂ ਧੰਨ ਗੁਰੂ ਰਾਮਦਾਸ ਤਖ਼ਤ ਤੇ ਵਿਰਾਜਮਾਨ ਹੋਏ ਤੇ ਗੁਰੂ ਅਰਜਨ ਦੇਵ ਜੀ ਨੇ ਕੇਵਲ ਪਿਤਾ ਜਾਣ ਕੇ ਸੰਬੰਧ ਨਹੀਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਜਾਣ ਕੇ ਤੇ ਆਪਣੇ ਆਪ ਨੂੰ ਇੱਕ ਸਿੱਖ ਜਾਣ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਆਪਣਾ ਸੰਬੰਧ ਬਣਾਇਆ। ਧਿਆਨ ਦਿਆ ਅੱਜ ਜਿਹੜੀ ਅਰਜ਼ ਕਰਨੀ ਹੈ, ਭੱਟ ਕਹਿ ਰਹੇ ਨੇ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਏ, ਭਗਤ ਬਣ ਕੇ ਆਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕੀਤੀ ਤੇ ਸਾਰੇ ਭਗਤ ਸਾਹਿਬਾਨਾਂ ਦੇ ਸ਼ਬਦ, ਗੁਰੂ ਸਾਹਿਬਾਨਾਂ ਦੇ ਸ਼ਬਦ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਨਿਕਲੇ ਨੇ, ਉਹ ਪ੍ਰਤੱਖ ਸਿਰਜਣਹਾਰੇ ਨੇ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀਏ ਵੀ ਗੁਰੂ ਅਰਜਨ ਦੇਵ ਜੀ ਭਗਤ ਉੱਤਰ ਕੇ ਆਏ ਨੇ ਤੇ ਭਗਤ ਵਿੱਚ ਕਿਹੜੇ ਗੁਣ ਹੁੰਦੇ ਨੇ, ਤੇ ਉਹਨਾਂ 3 ਗੁਣਾਂ ਨੂੰ ਬਾਬੇ ਫਰੀਦ ਨੇ ਬਿਆਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹ ਭਗਤ ਵਾਲੇ 3 ਗੁਣੀ ਗੁਰੂ ਅਰਜਨ ਦੇਵ ਵਿੱਚ ਮੌਜੂਦ ਨੇ। ਭਗਤ ਉੱਤਰ ਆਏ ਹੋਏ ਨੇ ਤੇ ਬਾਬੇ ਫਰੀਦ ਨੇ ਉਹਨਾਂ ਨੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਪਹਿਲੀ ਇੱਕ ਗੱਲ ਕਹੀ, ਕਹਿੰਦੇ ਨੇ ਭਗਤੀ ਕਰਨ ਵਾਲਾ ਕਦੀ ਵੀ ਟੰਡੋਰਚੀ ਬਣ ਕੇ ਆਪਣੀ ਕਮਾਈ ਦੀ ਢੋਲ ਨਹੀਂ ਉੱਠਦਾ। ਪਹਿਲਾ ਬਚਨ ਉਹਨਾਂ ਇਹ ਕਿਹਾ, ਕਹਿੰਦੇ ਨੇ ਉਹਦੇ ਕੋਲ ਅਕਲ ਦੀ ਸਿਆਣਪ ਦਾ ਕੋਟ ਹੈ, ਪਰ ਕਦੀ ਵੀ ਦਾਅਵਾ ਕਰਕੇ ਇਹ ਨਹੀਂ ਕਹਿੰਦਾ ਮੈਨੂੰ ਤੁਹਾਡੇ ਤੋਂ ਸਭ ਤੋਂ ਜ਼ਿਆਦਾ ਪਤਾ, ਮੈਂ ਬਹੁਤ ਕੁਝ ਜਾਣਨਾ। ਕਹਿਣ ਲੱਗੇ ਭਗਤੀ ਕਰਨ ਵਾਲਾ ਸਿਆਣਾ ਹੋ ਕੇ ਵੀ ਮਤ ਹੈ, ਪਰ ਦੁਨੀਆਂ ਵਿੱਚ ਇਸ ਤਰ੍ਹਾਂ ਗੁਰੂ ਸਾਹਮਣੇ ਵਿਚਰਦਾ ਜਿਵੇਂ ਇੱਕ ਇਆਣਾ ਹੋਵੇ। ਪਹਿਲਾ ਭਗਤ ਦਾ ਗੁਣ ਇਹ ਵੇ ਕਿ ਉਹਦੀ ਕਮਾਈ ਦਾ ਦਾਅਵਾ ਕੋਈ ਨਹੀਂ, ਦੂਸਰਾ ਉਹਦਾ ਗੁਣ ਇਹ ਵੇ ਕਿ ਭਗਤੀ ਕਰ ਕਰਕੇ ਉਹਨੇ ਪਰਮੇਸ਼ਵਰ ਨੂੰ ਇੰਨਾ ਕੁ ਰਿਝਾ ਲਿਆ ਕਿ ਉਹ ਆਪਣੀ ਜ਼ਬਾਨ ਤੋਂ ਜੋ ਵੀ ਸ਼ਬਦ ਕਹੇਗਾ, ਜੋ ਵੀ ਲਫ਼ਜ਼ ਨਿਕਲਣਗੇ, ਉਹਦੀ ਗੱਲ ਨੂੰ ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਕੋਈ ਝੂਠਿਆਂ ਕਰ ਸਕਦਾ ਹੈ। ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਸੰਸਾਰ ਵਿੱਚ ਨਤਾਣੇ ਪਰ ਨਿਮਰਤਾ ਨਾਲ ਦਿਨ ਬਤੀਤ ਕਰਦਾ। ਇਹ ਭਗਤ ਦਾ ਦੂਜਾ ਲੱਛਣ ਹੈ। ਤੀਸਰਾ ਬਚਨ ਉਹ ਕਰਦੇ ਨੇ, ਕਹਿੰਦੇ ਨੇ ਭਾਵੇਂ ਆਪਣੇ ਕੋਲ ਉਹਦੇ ਕੋਲ ਅੱਧੀ ਰੋਟੀ ਸੁੱਕੀ, ਪਰ ਭਗਤ ਦਾ ਤੀਜਾ ਗੁਣ ਇਹ ਵੇ ਕਿ ਥੋੜਾ ਜਿਹਾ ਵੀ ਕੁਝ ਹੋਵੇ ਉਹਨੂੰ ਵੰਡ ਕੇ ਛਕਦਾ। ਬਾਬੇ ਫਰੀਦ ਨੇ ਬਚਨ ਕਹਿ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਭੱਟਾ ਨੇ ਕਿਹਾ ਕਿ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਗੁਰੂ ਰਾਮਦਾਸ ਜੀ ਦੇ ਘਰ ਭਗਤ ਬਣ ਕੇ ਆਏ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮਤ ਹੁੰਦੀ ਹੋਏ ਟਿਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ ਕੋਈ। ਐਸਾ ਭਗਤ ਸਦਾਏ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਨੂੰ ਇਹੋ ਜਿਹਾ ਜੀਵਨ ਵਾਲੇ ਨੂੰ ਭਗਤ ਕਿਹਾ ਜਾਂਦਾ। ਸਾਧ ਸੰਗਤ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਅਰਜ਼ ਕੀਤੀ ਸੀ ਮੈਂ ਸਹਿਰੋਜ਼ੇ ਕਿ ਜਦੋਂ ਗੋਇੰਦਵਾਲ ਸਾਹਿਬ ਜਾਓ ਤੇ ਚਬਾਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਆ ਜੇ। ਵੈਸੇ ਪ੍ਰਬੰਧਕ ਸਾਹਿਬਾਨਾਂ ਨੇ ਉੱਥੇ ਲਿਖ ਕੇ ਵੀ ਲਾਇਆ ਕਿ ਚਬਾਰਾ ਸਾਹਿਬ ਸ਼ਹਿਰ ਦੇ ਅੰਦਰ। ਕਈ ਵਾਰੀ ਸੋਚਣਾ ਵੀ ਕਿਉਂ ਹੁਣ ਇਹਨੂੰ ਕਰਮ ਕਾਂਡ ਵੱਲ ਨਾ ਖਿੱਚੀਓ ਜੇ। ਉਹ ਪਵਿੱਤਰ ਧਰਤੀ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਸੀ। ਇਹ ਉਹ ਪਵਿੱਤਰ ਚਬਾਰੇ ਵਾਲੀ ਧਰਤੀ ਹੈ ਜਿੱਥੇ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ ਸੀ। ਇਹ ਉਹ ਚਬਾਰੇ ਵਾਲੀ ਧਰਤੀ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ। ਇਹ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਰਾਮਦਾਸ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਤਾ ਗੱਦੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਇਹ ਉਹ ਚਬਾਰਾ ਸਾਹਿਬ ਹੈ ਜਿੱਥੇ ਬੀਬੀ ਭਾਨੀ ਨੇ ਪਿਤਾ ਗੁਰੂ ਦੀ ਰੱਜ ਕੇ ਸੇਵਾ ਕੀਤੀ। ਇਹ ਉਹ ਚਬਾਰਾ ਸਾਹਿਬ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ 22 ਮਹਾਂਪੁਰਸ਼ਾਂ ਨੂੰ ਮੰਜੀਆਂ ਬਖਸ਼ੀਆਂ ਸਨ। ਉਹ ਬਕਾਇਦਾ ਇਤਿਹਾਸ ਵੀ ਲਿਖੇ ਧੰਨ ਗੁਰੂ ਅਰਜਨ ਦੇਵ ਉਸੇ ਚਬਾਰੇ ਵਾਲੇ ਵਿਹੜੇ ਦੇ ਵਿੱਚ ਖੇਡ ਕੇ ਉਸੇ ਮਿੱਟੀ ਵਿੱਚ ਵੱਡੇ ਹੋਏ ਸੀ। ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਦੋ ਘਟਨਾਵਾਂ ਦਾ ਸਾਰੇ ਆਪਾਂ ਜਾਣੇ, ਉਧਰ ਲਈ ਮੈਂ ਤੁਰਨਾ ਚਾਹੁੰਦਾ। ਇੱਕ ਤਾਂ ਬਾਣੀ ਕਾ ਬੋਝਤਾ ਵਾਲੀ ਤੇ ਦੂਸਰੀ ਥਾਲ ਪਰੋਸਣ ਵਾਲੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਅੰਮ੍ਰਿਤ ਬਚਨ ਪੜਿਓ। ਉਹਨਾਂ ਨੂੰ ਪੁੱਛੀਏ ਕਿ ਸਤਿਗੁਰੂ ਜੀ ਕਿਹੜੀ ਰਹਿਮਤ ਸੀ ਕਿ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਦਾ ਜਦੋਂ ਕੋਈ ਸ਼ਬਦ ਪੜ੍ਹਨੇ ਆ ਜਿਹੜਾ ਗੁਜਰੀ ਰਾਗ ਵਿੱਚ ਹੈ। ਆਮ ਤੌਰ ਤੇ ਸਾਡੇ ਕਈ ਵਾਰੀ ਸੱਜਣ ਜਦੋਂ ਜਨਮ ਦਿਨ ਆਉਂਦਾ ਗੁਰੂ ਕੇ ਕੀਰਤਨੀਆਂ ਨੂੰ ਕਹਿ ਕੇ ਉਹ ਸ਼ਬਦ ਪੜਾਉਂਦੇ ਨੇ, ਪਰ ਗੁਰਮੁਖੋ ਸ਼ਬਦ ਪੜਾ ਲੈਣਾ, ਸ਼ਬਦ ਸੁਣ ਲੈਣਾ ਬੜੀ ਚੰਗੀ ਗੱਲ ਹੈ। ਸਿੱਖ ਦੀ ਟੇਕ ਹੈ ਹੀ ਗੁਰੂ ਕਾ ਸ਼ਬਦ, ਪਰ ਜਦੋਂ ਕਿਸੇ ਉਸ ਸ਼ਬਦ ਦੇ ਅਰਥ ਨੂੰ ਧਿਆਨ ਨਾਲ ਵਾਚੀਏ ਤੇ ਮਨ ਵਿੱਚ ਆਉਂਦਾ ਮਨਾ ਧੰਨ ਗੁਰੂ ਅਰਜਨ ਦੇਵ ਨੂੰ ਜਿਹੜੀਆਂ ਅਸੀਸਾਂ ਮਾਂ ਤੋਂ ਮਿਲੀਆਂ, ਕਿਤੇ ਅੱਜ ਦੀ ਮਾਂ ਆਪਣੇ ਪੁੱਤਰ ਨੂੰ ਗੋਦੀ ਵਿੱਚ ਬਿਠਾ ਕੇ ਉਹ ਅਸੀਸਾਂ ਦੇ ਸਕਦੀ ਹੈ। ਬੜੇ ਸੋਹਣੇ ਬਚਨ ਕਹਿ ਸਨ ਪ੍ਰਿੰਸੀਪਲ ਗੋਰਾ ਨੇ, ਕਹਿੰਦੇ ਰਸਕਰ ਨੂੰ ਕਿਸੇ ਇੰਨੇ ਪੁੱਛਿਆ ਸੀ ਕਿ ਤੈਨੇ ਬਾਈਬਲ ਤੇਰੇ ਅੰਦਰ ਰੋਮ ਰੋਮ ਵਿੱਚ ਕਿਵੇਂ ਧੱਸ ਗਈ, ਤੇ ਉਹਨੇ ਇੱਕੋ ਗੱਲ ਕਹੀ ਸੀ ਮੇਰੀ ਮਾਂ ਨੇ ਸੋਟੀਆਂ ਮਾਰ ਮਾਰ ਕੇ ਬਾਈਬਲ ਮੇਰੀ ਚਮੜੀ ਵੀ ਪਸਾ ਦਿੱਤੀ। ਪਰ ਜਦੋਂ ਕੋਈ ਪੁੱਛੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਡੇ ਰੋਮ ਰੋਮ ਵਿੱਚ ਨਾਮ ਵਸਿਆ, ਸੁਖ ਮਨੀ ਉਚਾਰਨ ਵਾਲੇ ਆਪ ਤੇਰੇ ਮਨ ਵੀ ਸੁਖ ਹੈ, ਤੁਹਾਡੇ ਅੰਦਰ ਇਹ ਨਾਮ ਕਿਵੇਂ ਧੱਸ ਗਿਆ? ਤੇ ਮੈਂ ਅਰਜ਼ ਕਰਨਾ ਉਹਨਾਂ ਕਿ ਉਹ ਫਿਰ ਇੱਕੋ ਗੱਲ ਕਹਿਣਗੇ ਤੂੰ ਇਹ ਸ਼ਬਦ ਪੜ੍ਹ ਲਈ ਜਿਹੜੀ ਮਾਂ ਨੇ ਗੋਦ ਵਿੱਚ ਬਿਠਾ ਕੇ ਮੈਨੂੰ ਅਸੀਸ ਦਿੱਤੀ। ਧੰਨ ਗੁਰੂ ਅਰਜਨ ਦੇ ਭਗਤੀ ਕਰਨ ਵਾਲੇ ਨੇ ਉਸ ਸ਼ਬਦ ਨੂੰ ਆਰੰਭ ਕਰਦੇ ਨੇ ਹਜ਼ੂਰ, ਕਹਿੰਦੇ ਨੇ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ। ਇਸ ਸ਼ਬਦ ਦੇ ਆਧਾਰ ਤੇ ਗੁਰੂ ਅਰਜਨ ਦੇਵ ਜੀ ਦਾ ਜੀਵਨ ਵਚਨ ਹੈ। ਕਹਿੰਦੇ ਨੇ ਕਿ ਜਿਸ ਕਰਤੇ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਪਿਤਰਾਂ ਦਾ ਉਧਾਰ ਹੋ ਜਾਂਦਾ। ਤੇ ਜਦੋਂ ਇਹ ਪਵਿੱਤਰ ਬਚਨ ਪੜ੍ਹੇ ਤੇ ਇੱਕ ਗੱਲ ਸਪਸ਼ਟ ਹੋ ਗਈ ਵੀ ਇਹ ਸਿੱਖਾ ਪਿਤਰਾਂ ਦੇ ਭਲੇ ਵਾਸਤੇ ਕਿਤੇ ਬਾਹਮਣ ਨੂੰ ਕਿਸੇ ਹੋਰ ਨੂੰ ਦਾਨ ਉਹਨਾ ਕਰਦਾ ਫਿਰੀ, ਪਿਤਰਾਂ ਦੇ ਭਲੇ ਲਈ ਕਿਤੇ ਸ਼ਰਾਧ ਨਾ ਕਰਦਾ ਫਿਰੀ, ਪਿਤਰਾਂ ਦੇ ਭਲੇ ਲਈ ਕਿਤੇ ਤੂੰ ਗਤੀ ਕਰਾਉਣ ਲਈ ਘਰ ਦੁਆਰ ਭੇਵੇ ਨਾ ਤੁਰਿਆ ਫਿਰੀ, ਪਿਤਰਾਂ ਦੇ ਭਲੇ ਵਾਸਤੇ ਕਿਤੇ ਗਯਾ ਵਿੱਚ ਪਿੰਡ ਨਾ ਭਰਦਾ ਫਿਰੀ। ਗੁਰੂ ਅਰਜਨ ਦੇਵ ਕਹਿੰਦੇ ਨੇ ਪਿਤਰਾਂ ਦਾ ਭਲਾ ਵੀ ਹੋ ਸਕਦਾ ਹੈ ਜਿਸ ਜੂਨ ਵਿੱਚ ਆਉਣ, ਪਰ ਸ਼ਰਤ ਹੈ ਕਿ ਜੇ ਤੂੰ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਜਾ। ਸਾਹਿਬ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਸਾਰੇ ਜਿਹਦੇ ਨਾਲ ਕਿਲ ਵਿਖ ਪਾਪ ਦੂਰ ਹੋ ਜਾਂਦੇ ਨੇ। ਪਿਤਰੀ ਹੋਏ ਉਧਾਰੋ, ਇੱਥੇ ਪਿਤਰੀ ਬਹੁ ਵਚਨ ਹੈ, ਤੇਰੇ ਪਿਤਰਾਂ ਦਾ ਉਧਾਰ ਹੋ ਜਾਏਗਾ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਤ ਹੀ ਜਾਪੋ। ਕਿ ਬੇਟਾ ਉਸ ਹਰੀ ਨੂੰ ਇੱਕ ਦੋ ਮਿੰਟ ਲਈ ਨਹੀਂ, ਜਾਂ ਹਫ਼ਤੇ ਵਿੱਚ ਇੱਕ ਵਾਰੀ ਨਹੀਂ, ਸਦਾ ਲਈ ਉਸ ਹਰੀ ਦੇ ਨਾਮ ਨੂੰ ਜਪੀ ਤੇ ਜਪ ਕੇ ਕਈ ਜਾਂ ਤਾਂ ਅੰਤ ਨਾ ਪਾਵੋ। ਜਿਸ ਮੇਰੇ ਕਰਤੇ ਪੁਰਖ ਵਾਹਿਗੁਰੂ ਦਾ ਅਜੇ ਤੀਕਰਾ ਕਿਸੇ ਅੰਤ ਨਹੀਂ ਪਾਇਆ। ਤਵੱਜੋ ਦੇਣਾ, ਅਗਲਾ ਬਚਨ ਜਿਹੜਾ ਮਾਂ ਨੇ ਕਿਹਾ, ਸਤਿਗੁਰੂ ਨੇ ਇਹਨੂੰ ਬਾਣੀ ਵਿੱਚ ਦਰਜ ਕੀਤਾ। ਹੁਣ ਕਈ ਵਾਰੀ ਕਈ ਸੱਜਣ ਜਦੋਂ ਇਹਦੇ ਅਰਥ ਕਰੀਦੇ ਨੇ ਨਾ, ਸਵਾਲ ਕਰਦੇ ਨੇ ਕਿ ਬਚਨ ਮਾਤਾ ਭਾਣੀ ਦੀ ਦੇ ਨੇ ਤੇ ਗੁਰੂ ਅਰਜਨ ਦੇ ਕਿਵੇਂ ਆਪਾਂ ਅਰਥ ਕਰ ਜਾਂਦੇ ਹਾਂ ਵੀ ਬੀਬੀ ਭਾਜੀ ਨੇ ਬਚਨ ਕਿਆ ਹੋ ਸਕਦਾ, ਉਹ ਪਰਛਾਏ ਨਾ ਸ਼ਬਦ ਕਿਆ ਹੋਵੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਹੜਾ ਵਾਰਤਾਲਾਪ ਕਿਸੇ ਹੋਰ ਦਾ, ਪਰ ਭਗਤਾਂ ਨੇ ਆਪਣੇ ਮੁੱਖ ਤੋਂ ਉਚਾਰਨ ਕੀਤਾ। ਜਿਵੇਂ ਉਦਾਹਰਣ ਦੇ ਤੌਰ ਤੇ ਇੱਕ ਬਚਨ ਆਪਾਂ ਪੜ੍ਹਨੇ ਹਾਂ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗੁਰਾਈ, ਤੇ ਅਗਲੀਆਂ ਪੰਕਤੀਆਂ ਮਾਂ ਦੀਆਂ ਨੇ, ਤੰਨਾ ਗੁੰਨਾ ਸਭ ਤਜੋ ਹੈ ਕਬੀਰ, ਹਰਟਾ ਨਾਮ ਲਿਖ ਲਿਓ ਸਰੀਰ। ਇਹਦਾ ਮਤਲਬ ਕਹਿ ਮਾਂ ਰਹੀ ਹੈ, ਪਰ ਉਚਾਰਨ ਇਹ ਸ਼ਬਦ ਭਗਤ ਕਬੀਰ ਜੀ ਕਰਦੇ ਪਏ। ਦੂਸਰੀ ਉਦਾਹਰਨ, ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪਾਂ ਪੜ੍ਹਨੇ ਆ ਨਾਮਦੇਵ ਜੀ ਦਾ ਬਚਨ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਹੁਣ ਉਹ ਕਹਿ ਸੁਲਤਾਨ ਰਿਹਾ ਤੇ ਸ਼ਬਦ ਨਾਮਦੇਵ ਉਚਾਰਨ ਕਰਦੇ ਪਏ ਨੇ। ਇਸੇ ਤਰ੍ਹਾਂ ਇਹ ਸ਼ਬਦ ਅਲਫਾਜ ਜਾਂ ਸਾਖੀ ਮਾਤਾ ਬੀਬੀ ਭਾਨੀ ਨਾਲ ਸੰਬੰਧਿਤ ਇੱਕ ਅਰਜ਼ ਕਰਦੇ ਹਾਂ। ਬੀਬੀ ਭਾਨੀ ਉਹ ਭਾਗਾਂ ਵਾਲੀ ਇਸਤਰੀ ਹੈ ਜਿਹਦਾ ਪਤੀ ਗੁਰੂ, ਜਿਹਦਾ ਪਿਤਾ ਗੁਰੂ, ਜਿਹਦਾ ਪੁੱਤਰ ਵੀ ਗੁਰੂ, ਜਿਹਦਾ ਪੋਤਰਾ ਵੀ ਗੁਰੂ, ਜਿਹਦਾ ਪੜਪੋਤਰਾ ਵੀ ਗੁਰੂ, ਇਹਨੀ ਭਾਗਾਂ ਵਾਲੀ ਉਹ ਮਾਂ ਅਸੀਸ ਦਿੰਦੀ। ਬੇਟਾ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੀ ਜਾਪੋ, ਜਾਤਾ ਅੰਤ ਨਾ ਪਾਰੋ। ਪੋਤਾ ਮਾਤਾ ਕੀ ਅਸੀਸ, ਖੇ ਮੇਰੇ ਪੁੱਤਰ ਮਾਂ ਦੀ ਅਸੀਸ ਹੀ ਕੀ ਅਸੀਸ, ਨਿਮਕ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ੇ। ਬੇਟਾ ਅੱਖ ਚਮਕਣ ਜਿਤਨਾ ਸਮਾਂ, ਨਿਮਕ ਦਰ ਤੇ ਜਿੰਨੇ ਸਮੇਂ ਵਿੱਚ ਅੱਖ ਚਮਕੀ ਦੀਏ, ਕਿ ਪੁੱਤਰ ਇੰਨਾ ਸਮਾਂ ਵੀ ਤੈਨੂੰ ਕਦੀ ਨਿਰੰਕਾਰ ਭੁੱਲੇ ਨਾ, ਤੇ ਸਦਾ ਲਈ ਜਗਤ ਦੇ ਮਾਲਕ ਨੂੰ ਜਪੀ ਜਗਦੀਸ਼ ਦਰ ਤੇ ਜਗਤ ਦਾ ਮਾਲਕ। ਪੋਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਓ। ਅੱਗੇ ਬਚਨ ਕਰਦੇ ਨੇ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਖੇ ਬੇਟਾ ਮੇਰੀ ਅਸੀਸ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਤੇ ਰਹਿਮਤਾਂ ਕਰਦੇ ਰਹਿਣ, ਤੇਰੇ ਤੇ ਦਿਆਲੂ ਰਹਿਣ, ਤੇ ਜਦੋਂ ਤੇਰੀ ਪ੍ਰੀਤ ਬਣੀ ਹੈ, ਪ੍ਰੀਤ ਕਿਤੇ ਰੱਬ ਤੋਂ ਟੁੱਟਿਆ ਹੋਇਆ ਦੁਰਜਨਾ ਨਾਲ ਨਹੀਂ, ਪ੍ਰੀਤ ਕਿਤੇ ਨਸ਼ਈਆਂ ਨਾਲ ਨਹੀਂ, ਤੇਰੀ ਪ੍ਰੀਤ ਮੇਰੇ ਪੁੱਤਰ ਸਾਖਤਾ ਨਾਲ ਨਹੀਂ, ਮੇਰਾ ਗੁਰੂ ਨਾਨਕ ਤੇਰੇ ਤੇ ਦਿਆਲੂ ਹੋਵੇ, ਤੇ ਜਿਹਦੇ ਤੇ ਗੁਰੂ ਦਿਆਲੂ ਹੋ ਜਾਏ ਉਹਦੀ ਪ੍ਰੀਤ ਪਰਮੇਸ਼ਵਰ ਦੇ ਜਪਣ ਵਾਲੇ ਸੰਤ ਜਨਾਂ ਨਾਲ ਬਣਦੀ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨਾਲ ਪ੍ਰੀਤ ਬਣੇ। ਤੇ ਫਿਰ ਅੱਗੇ ਕਹਿੰਦੇ, ਕਾਪੜ ਪੱਤ ਪਰਮੇਸ਼ਰ ਰਾਖੀ, ਮੇਰਾ ਵਾਹਿਗੁਰੂ ਮੇਰ ਕਰੇ। ਇੱਥੇ ਕਾਪੜ ਪੱਤ ਪਰਮੇਸ਼ਰ ਰਾਖੀ ਦਾ ਅਰਥ ਹੈ ਕਿ ਜਿਵੇਂ ਕੱਪੜਾ ਦੇ ਨਾਲ ਤਨ ਦੀ ਇੱਜ਼ਤ, ਤਨ ਦਾ ਨਗੇਟ ਢੱਕਿਆ ਜਾਂਦਾ, ਮੇਰਾ ਪਰਮੇਸ਼ਵਰ ਆਪਣੇ ਨਾਮ ਦੀ ਬਖਸ਼ਿਸ਼ ਤੈਨੂੰ ਦੇਵੇ ਕਿ ਤੇਰੀ ਪੱਤ ਪਰਮੇਸ਼ਵਰ ਦੇ ਨਾਮ ਨਾਲ ਢੱਕੀ ਜਾਏ। ਕਾਪੜ ਪੱਤ ਪਰਮੇਸ਼ਰ ਰਾਖੀ, ਤੇ ਤੇਰਾ ਭੋਜਨ ਪੁੱਤਰ ਕੀ ਬਣੇ, ਭੋਜਨ ਕੀਰਤਨ ਨੀਤ, ਤੂੰ ਆਪ ਕੀਰਤਨ ਦਾ ਭੋਜਨ ਛਕੇ, ਤੇ ਜਿਹੜਾ ਤੇਰੇ ਕੋਲ ਆ ਕੇ ਬੈਠੇ ਬੇਟਾ ਮਾਂ ਦੀ ਅਸੀਸ ਹੈ, ਉਹ ਵੀ ਤੇਰੇ ਕੋਲ ਬੈਠ ਕੇ ਕੀਰਤਨ ਦਾ ਭੋਜਨ ਛਕੇ। ਮਾਂ ਦੀ ਇਹ ਅਸੀਸ ਹੈ ਭੋਜਨ ਕੀਰਤਨ ਨੀਤ। ਫਿਰ ਅੱਗੇ ਕਿੰਨੇ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਕਹਿੰਦੇ ਬੇਟਾ ਤੂੰ ਨਾਮ ਅੰਮ੍ਰਿਤ ਨੂੰ ਪੀਵੇ, ਤੇ ਉਹ ਅੰਮ੍ਰਿਤ ਪੀਵੇ ਜਿਹਦੇ ਪੀਣ ਦੇ ਨਾਲ ਕਦੀ ਆਤਮਕ ਮੌਤ ਨਹੀਂ। ਜਿਹਦੇ ਪੀਣ ਦੇ ਨਾਲ ਚਿਰੰਜੀਵੀ ਹੋ ਜਾਈਦਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ। ਰੰਗ ਤਮਾਸ਼ਾ, ਇੱਥੇ ਰੰਗ ਤਮਾਸ਼ਾ ਦਾ ਅਰਥ ਬੜਾ ਸੋਹਣਾ। ਇੱਕ ਤੇ ਰੰਗ ਤਮਾਸ਼ਾ ਅਸੀਂ ਵਰਤਣਿਆ ਰੰਗ ਰਲੀਆਂ, ਨੱਚਣਾ ਕੁੱਦਣਾ ਗਾਣਾ। ਇੱਥੇ ਰੰਗ ਤਮਾਸ਼ਾ ਦਰ ਤੇ ਮੇਰਾ ਵਾਹਿਗੁਰੂ ਮੇਲ ਕਰੇ ਤੈਨੂੰ ਆਤਮਕ ਆਨੰਦ ਦਾ ਰੰਗ ਰੂਮਾ। ਰੰਗ ਤਮਾਸ਼ਾ ਪੂਰਨ ਆਸਾਂ, ਤੇਰੇ ਅੰਦਰ ਦੀ ਆਸ ਪੂਰੀ ਹੋਵੇ ਤੇ ਜਿਹਦੇ ਅੰਦਰ ਨਾਮ ਦੀ ਰਹਿਮਤ ਹੋਵੇ, ਜਿਹੜਾ ਭੋਜਨ ਕੀਰਤਨ ਦਾ ਖਾਂਦਾ ਹੋਵੇ, ਜਿਹਦੀ ਪੱਤ ਵਾਹਿਗੁਰੂ ਨੇ ਰੱਖੀ ਹੋਵੇ। ਤੇ ਮਾਂ ਕਹਿੰਦੀ ਕਬਹਿ ਨਾ ਵਿਆਪੈ ਚਿੰਤਾ, ਉਸ ਹਿਰਦੇ ਵਿੱਚ ਕਦੀ ਵੀ ਚਿੰਤਾ ਝੋਰਾ ਨਹੀਂ ਜਿਹਨੂੰ ਦਾਤੇ ਨੇ ਦਾਤਾਂ ਦੇ ਦਿੱਤੀਆਂ। ਜਦੋਂ ਮਾਂ ਦੇ ਅਸੀਸ ਦੇ ਸ਼ਬਦ ਪੜ੍ਹੇ ਤੇ ਚਿੱਤ ਕੀਤਾ ਕਿ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਸਾਂਝੇ ਕਰਾਂ ਕਿ ਸਤਿਗੁਰੂ ਦੀ ਪ੍ਰੀਤ ਨਾਮ ਨਾਲ ਕਿੰਨੀ ਕੁ ਬਣ ਗਈ, ਮਾਂ ਦੀ ਅਸੀਸ ਨਾਲ ਕਿੰਨਾ ਕੁ ਸਾਈਂ ਦੇ ਚਰਨਾਂ ਵੀ ਜੁੜੇ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੀ ਤੀਹ ਰਾਗਾਂ ਵਿੱਚ ਬਾਣੀ ਅੱਗੇ ਅਰਜ਼ ਕਰਨੀ। ਹਜ਼ੂਰ ਨੇ ਕਿਰਪਾ ਕੀਤੀ, ਇੰਨੀ ਕੁ ਨਾਮ ਨਾਲ ਪ੍ਰੀਤ ਬਣ ਗਈ। ਜਦੋਂ ਮਾਰੂ ਦੱਖਣੇ ਕਦੇ ਪੜ੍ਹਨੇ ਆ ਨਾ, ਉਹਦਾ ਪਹਿਲਾ ਸਲੋਕ ਪੜ੍ਹਿਓ, ਕੁਝ ਸਲੋਕ ਸਾਂਝੇ ਕਰਦੇ ਆ, ਕਿੰਨੀ ਕੁ ਪ੍ਰੀਤ ਦੇ ਨਾਮ ਨਾਲ ਵਚਨ ਕਰਦੇ ਨੇ। ਦਾਤਾ ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤਾਂ ਸਹੀ। ਜਿਵੇਂ ਰਵਿਦਾਸ ਜੀ ਨੇ ਕਿਹਾ ਕਿ ਕਾਰਨ ਕਵਨ ਅਬੋਲ, ਇੰਨੀ ਕੁ ਪ੍ਰੀਤ ਬਣੀ। ਕਹਿਣ ਲੱਗੇ ਤੂੰ ਚੌ ਸੱਜਣ ਮਹਿੰਡਿਆ, ਚੌ ਦਾ ਅਰਥ ਬੋਲ, ਹੇ ਮੇਰੇ ਸੱਜਣਾ ਤੂੰ ਇੱਕ ਵਾਰੀ ਆਪਣੀ ਰਚਨਾ ਤੂੰ ਮੇਰੇ ਨਾਲ ਬੋਲ ਤਾਂ ਸਹੀ। ਤੂੰ ਚੌ ਸੱਜਣ ਮਹਿੰਡਿਆ ਦੇਈ ਸਿਰ ਉਤਾਰ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਭੇਟ ਕਰਦਿਆਂ, ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤੇ ਸਹੀ। ਮਾਂ ਦੀ ਅਸੀਸ ਨਾਲ ਅੰਦਰੋਂ ਕਿੰਨੀ ਕੁ ਪ੍ਰੀਤ ਹੈ। ਕਹਿਣ ਲੱਗੇ ਤੂੰ ਚੋ ਸੱਜਣ ਮਹਿੰਡਿਆ ਜੇਈ ਸਿਸ ਉਤਾਰ, ਕਿਰਪਾ ਕਰ ਨੈਣ ਮਹਿੰਜੇ ਤਰਸ ਦੇ ਤਦ ਪਸੀ ਦੀਦਾਰ। ਮੇਰੀਆਂ ਦੋਨੋਂ ਅੱਖਾਂ ਸਹਿਜ ਦੀਆਂ ਪਈਆਂ ਨੇ, ਤਰਸ ਦੀਆਂ ਪਈਆਂ ਨੇ, ਕਦੀ ਤੇਰੇ ਦਿਰਦਾਰ ਹੋਣਗੇ। ਦੂਸਰਾ ਉਹਨਾਂ ਦਾ ਸਲੋਕ ਕਦੀ ਪੜ੍ਹਿਓ, ਮਾਰੂ ਦੱਖਣੇ ਵਿੱਚੋਂ ਕਹਿੰਦੇ ਨੇ ਜੇ ਤੂੰ ਮਿੱਤਰ ਅਸਾਡਣਾ ਹਿੱਕ ਹੋਰੀ ਨਾ ਵਿਛੋੜ। ਕਹਿੰਦੇ ਨੇ ਜੇ ਤੂੰ ਵਾਕਈ ਮੇਰਾ ਮਿੱਤਰ ਹੈ ਨਾ, ਤੇ ਮਿੱਤਰ ਕਦੀ ਛੱਡ ਕੇ ਨਹੀਂ ਜਾਂਦੇ। ਖੇ ਮੇਰੇ ਕਰਤੇ ਪੁਰਖ, ਜੇ ਤੂੰ ਮੇਰਾ ਮਿੱਤਰ ਹੈ ਤੇ ਮੈਨੂੰ ਇੱਕ ਭੋਰੀ ਜਿਤਨਾ ਵੀ ਸਮਾਂ ਕਦੀ ਆਪਣੇ ਤੋਂ ਵਿਛੋੜੀ ਨਾ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਜੀਓ ਮਹਿੰਜਾ ਤੋ ਮੋਹਿਆ, ਮੇਰੇ ਅੰਦਰ ਵਾਲੀ ਜਿੰਦ ਨੂੰ ਤੂੰ ਮੋਹ ਕੇ ਲੈ ਗਿਆ, ਛੱਡ ਕੇ ਲੈ ਗਿਆ। ਕਦ ਪੱਸੀ ਜਾਨੀ ਤੋਹੇ, ਪੱਸੀ ਦਾ ਅਰਥ ਵੇਖਾਂ ਜਾਨੀ ਦਾ ਅਰਥ ਪਿਆਰੇ। ਖੇ ਮੇਰੇ ਪਿਆਰੇ, ਕਦੋਂ ਉਹ ਭਾਗਾਂ ਵਾਲੀ ਘੜੀ ਆਵੇ ਮੈਂ ਆਪਣੇ ਪਵਿੱਤਰ ਦੀਦਿਆਂ ਨਾਲ ਤੇਰੇ ਦੀਦਾਰ ਕਰ। ਅਸ ਤੋਂ ਅਗਲਾ ਬਚਨ ਕਦੀ ਪੜ੍ਹੋ, ਕਹਿੰਦੇ ਨੇ ਦੇਖਣ ਕੋ ਮੁਸ਼ਤਾਕ ਮੁਖ ਕਜੇਹਾ ਤੋ ਧਨੀ, ਖੇ ਮੇਰੇ ਕਰਤੇ ਪੁਰਖ ਵਾਹਿਗੁਰੂ ਮੁਸ਼ਤਾਕ ਦਰ ਤੇ ਉਤਾਵਲਾ ਤਾਂਘ ਵਿੱਚ ਬੈਠਾ। ਪਹਿਲਾਂ ਕਹਿੰਦੇ ਨੇ ਸਿਰ ਤੇਰੇ ਚਰਨਾਂ ਵਿੱਚ ਰੱਖ ਦਿਆ ਤਾਂ ਇੱਕ ਵਾਰੀ ਬੋਲ ਮੇਰੇ ਨਾਲ। ਦੂਜੀ ਵਾਰੀ ਕਹਿੰਦੇ ਨੇ ਕਿਰਪਾ ਕਰ ਮੇਰੇ ਤੇ ਕਿ ਮੈਨੂੰ ਇੱਕ ਭੋਰੀ ਦਰਸ਼ਨ ਦੇ ਦੇ। ਤੇ ਤੀਜਾ ਬਚਨ ਕਰਦੇ ਨੇ ਦੇਖਣ ਕੋ ਮੁਸ਼ਤਾਕ ਮੁਖ ਕਜੇਹਾ ਤੋ ਧਨੀ, ਕਿਹੋ ਜਿਹਾ ਸੋਹਣਾ ਤੇਰਾ ਮੁਖ ਹੈ। ਕਹਿਣ ਲੱਗੇ ਫਿਰਦਾ ਕੀਤਾ ਹਾਲ, ਮੇਰੀ ਜ਼ਿੰਦਗੀ ਵੱਲ ਝਾਤੀ ਤਾਂ ਮਾਰ। ਕਹਿਣ ਲੱਗੇ ਜਾਂ ਡਿੱਠਮ ਤਾਂ ਧਰਾਪਿਆ, ਮੇਰੇ ਅੰਦਰ ਨੂੰ ਤਾਂ ਟਿਕਾ ਮਿਲਿਆ ਜਦੋਂ ਤੇਰੇ ਦਰਸ਼ਨ ਕੀਤੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਂ ਦੀ ਅਸੀਸ ਨਾਲ ਉਹਨਾਂ ਇੱਕ ਹੋਰ ਬਚਨ ਕਿਹਾ। ਕਹਿੰਦੇ ਨੇ ਖੇ ਪ੍ਰਭੂ ਤੁਸੀਂ ਮੇਰੇ ਘਰ ਦੇ ਅੰਦਰ ਆਓ। ਜਿਵੇਂ ਪਰਿਵਾਰ ਵਿੱਚ ਇੱਕ ਉਦਾਹਰਨ ਹੀ ਲਈ, ਪਤੀ ਪਰਦੇਸ਼ ਤੋਂ ਵਾਪਸ ਆਉਂਦਾ ਤੇ ਘਰ ਨੂੰ ਸਜਾ ਕੇ ਸੋਹਣੀ ਸੇਜ ਤਿਆਰ ਕੀਤੀ, ਭੋਜਨ ਤਿਆਰ ਕੀਤਾ। ਕਹਿੰਦੇ ਨੇ ਖੇ ਮੇਰੇ ਮਾਲਕਾ ਤੂੰ ਇੱਕ ਵਾਰੀ ਮੇਰੇ ਹਿਰਦੇ ਦੀ ਸੇਜ ਨੂੰ ਆ ਕੇ ਦੇਖ ਤਾਂ ਸਹੀ। ਮੈਂ ਆਪਣੇ ਹਿਰਦੇ ਦੀ ਸੇਜ ਸਜਾਈਏ, ਲੋਕ ਸੇਜ ਤੇ ਵਸਤਰ ਵਿਛਾਉਂਦੇ ਨੇ, ਸਰੀਰ ਵਿੱਚ ਸਭ ਤੋਂ ਕੋਮਲ ਨੈਣਾਂ ਦੀਆਂ ਪੁਤਲੀਆਂ ਨੇ, ਮੈਂ ਆਪਣੀਆਂ ਪੁਤਲੀਆਂ ਨੈਣਾਂ ਦੀਆਂ ਤੇਰੇ ਸੇਜ ਲਈ ਵਿਛਾ ਦਿੱਤੀਆਂ ਨੇ। ਇੱਕ ਵਾਰੀ ਤੂੰ ਮੈਨੂੰ ਵੇਖ ਤਾਂ ਸਹੀ, ਉਹ ਸੁੱਖ ਮਿਲ ਜਾਣਾ ਜਿਹਦੀ ਕੀਮਤ ਦੁਨੀਆ ਵਿੱਚ ਕੋਈ ਪਾ ਹੀ ਨਹੀਂ ਸਕਦਾ। ਸਾਹਿਬ ਦੇ ਉੱਥੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਮੂੰਹ ਥਿਆਓ ਸੇਜ ਮਾਰੂ ਦੱਖਣੇ। ਕਹਿੰਦੇ ਨੇ ਮੈਂ ਤੇਰੇ ਲਈ ਸੇਜ ਸਜਾਈ ਹੈ, ਨੈਣਾ ਪਿਰੀ ਵਿਛਾਵਣਾ। ਹੇ ਪਿਆਰੇ ਮੈਂ ਆਪਣੇ ਨੇਤਰਾਂ ਦੀਆਂ ਪੁਤਲੀਆਂ ਤੇਰੇ ਲਈ ਵਿਛਾ ਦਿੱਤੀਆਂ ਨੇ, ਮੂੰਹ ਥਿਆਓ ਸੇਜ ਨੈਣਾ ਪਿਰੀ ਵਿਛਾਵਣਾ। ਕਹਿਣ ਲੱਗੇ ਜੇ ਦੇਖਾ ਇੱਕ ਵਾਰ जे एक बारी मेरे वाल देख लै सुख किमां बारे दुनिया में हर चीज की कीमत पै सकती है पर जब तू नजर करते तेरी नजर की दुनिया में कीमत ही कोई नहीं। साहब ने अमृत बचन फिर किए किन्नी कु प्रीत है गुरु अर्जुन देव जी के कुछ बचन ने आप पढ़ने ओखा प्रेम प्री मां ने क्या कह लगे बेटा तेरी प्रीत बंदगी सिमरन से सिमरन करने वाले पै इनी प्रीत पै गई मां की असीस न कहने ओहा प्रेम प्री कनक मन गज पोतिया लाल मैं नहा नहीं राज न पाग न हुक्म न साधन किच किच ना चाही चरणन शरणन संतन बंधन सुखो सुख पाही कह लगे तू कृपा कीती है मेरे दादिया मेरे अंदर रहमत कर कह लगे कि मेरे ते इनी को बख्शिश कर दे के दर्शन प्यासी दिन रात चितमो अंत नीत खोल कपट गुरु मेलिया नानक हर सिंह मीत हुण तको मां दी असीस रंग लियाई कहिंदे सुन यार हमारे सज्जन एक करूं बेनंतिया तिस मोहन लाल प्यारे खो फिरो खो जंतिया तिस दस प्यारे सिर धरी उतारे एक भोरी दर्शन दीजै नैन हमारे प्रह रंग रकारे एक तिलकी ना धीरी जय प्रभ स्यों मन लीना ज्यों जन लीना चात्र जिमें तसंतिया जन नानक गुर पूरा पाया सगली तिखा बजंतिया हुण तक संत संग तेरी प्रीत कह लगे यार वे प्रह हबे सखियां मुंह कई ना जिड़िया हे मेरे साइया तेरे दर ते मेरे तो वध तेरी बंदगी करन वाले गुरमुख प्यारे ने मैं पहले ही कह देना हां कि मैं उन्हां विचों किसे वर्गा भी नहीं उथे दातिया बंदगी विच गुड़ुंद नहीं यार वे प्रे हगे हबे सखियां मुंह कही ना ये या कह लगे यार वे इक नू इक चाड़े हूं किस चे इक नू इक चाड़े अंक प्यारे नित कर दे भोग बिलासा तिना देख मन चाओ उठंदा हूं कद पाई गुण तासा जिन्नी मैटा लाल रिझाया हूं तिस आगे मन दे नानक कह सुन बिनो सुहागण मुंह दस दिखा फिर कही जे प्रेम च भिजे ने इनी प्रीत पै गई कहन लगे हे प्रभु जी एक घड़ी दिस मोको बहुत दिहाड़े क्यों ने मां ने कहा निमक जितना समा तेन साई भुले ना ते बाकी असीस फली पुत होई एक घड़ी दिन समोको बहुत दिहाड़े मन ना रहे कैसे मिलो प्यारे एक पल दिन समोको कबू ना ब्यावे दर्शन की मन आस कनेरी कोई ऐसा संत संत संग तेरी प्रीत बेटा कोई ऐसा संत मोको तरह मिलावे मां दी असीस तक्यो मैं सोचना हर मां इस शब्द नू जबानी कंठ कर ले ते गुरु कृपा करे कि ते बच्चे नू असीस दे लगे शब्द पढ़े केड़ा पाखे जेड़ा एदे विच नहीं आया असि कहने बच्चे बाहर जाके खांदे पींदे ने दुनियावी चीजा कुछ ऐसिया जेड़ियां नखित ने मां ने कहा पुत्र तेरा कीर्तन भोजन हो जाए असि कहने बच्चे वह वस्त्र पाते ने जेड़े साडी सिखी दे साडे सभ्याचार दे अनुसार नहीं मां ने कहा रब मेहर करे तेन पत ढकन वास्ते तेन नाम दई वस्त्र मिल जाए हूं अगला बचन कभी पढ़े कह लगे सतगुरु तुमको होए दयाला संत संग तेरी प्रीत कापड़ पद परमेश्वर राखी भोजन कीर्तन नीत अमृत पीवो किनिया भागा वाली मां जेड़ी कहती बेटा तू अमृत पीवी पर अज त मां खुद अमृत तो कन्नी कतरांदी पई है पुत्र ने कितों अमृत की दात लै लेनी गुरमुखो कदी तक्यो जदो सिख इतिहास नू पढ़िए ते मामा दे इतिहास खास करके वाह मामा उन्हां दा जीवन तको सब तो वध बंदा हर जिंदगी विच हर मनुख जेड़ा सब तो ज्यादा पापड़ वेलदा अपनी संतान ले मेरे बच्चे सुखी हो जाण पर कदी तको खां लाहौर दी ओ धरती ते मीर मन्नू दी जेल बच्चे छोटे छोटे दुध चुंघ दे उपर सट के थले नेड़ियां विच टंग दिते प्रो दिते गलां दे हार बच्चियां दे टुकड़े बना के हार ते उन्हां दे गलां विच पाए आंदरा बच्चियां दीआं मावां दे गलां विच पाईआं ते उस दिन भी मावां दे मुख विचों एक बचन निकलिया सी हे मेरे गुरु गोबिंद सिंह सच्चे पातशाह तुसी संतान बख्शी सी तेरी कृपा नाल जिन्ने कु दिन सांभे ने तेरी दात नू सांभदिया होईआं भुल्लां बख्श दई अज तेरी कृपा नाल सुख दा दिन लंघे रात आई चार पैर सुख दी बतीत करी कि वो जी मां होगी कि जेड़ा पुत्र दी कलेजा भी पुत्र दे टुकड़े भी गले विच पा के कहिंदी सुख दी रात आखर ये वो मावां सन जिन्हां ने बीबी भानी तो आशीष दे शब्द सिखे सन अमृत पीवो सदा चिर जीवो हर सिमरत अनंद अनंतां रंग तमाशा पूर्ण आसा कबै ना व्यापै चिंता। हुण तको अगे मां पुत्र नूं गुण ते औगणा दी दोनां दी जानकारी दिंदी। बड़ी बड़ी सी पढ़े कहने बेटा भवर तुम्हारा ए मन होवो खे मेरे बच्चे धन गुरु अर्जुन देव कहने तेरा मन भवरा बन जाए हर चलना होवो कौला मेरे वाहगुरु जी दे चरण जेड़े ने कमल का फुल बन जान ते परमेश्वर दे कमल का फुल नाम होवे ते तेरा मन भवरा बन जाए। ते जदो ये बचन आया ते धन गुरु नानक साहब का मारू गार विच एक शब्द चेते आ गया। मां सियाणी कहिंदी बेटा देख कमल दे फुल दे कोल चिकड़ भी है कमल दे फुल दे कोल जाला भी है पर मैं चाहनी हां कि तेरा मन गुण ग्राहक बन के केवल भवरा बन के महक लै रब ए दिन ना दिखाए कि किसे मन डड्डू बन के कमल दियां जड़ां विच रह के केवल जाला खाई जाए। जदों साहब ने यह बचन पढ़े मां पुत्र नूं गुण ते औगुण की पहचान करांदी है कहन लगी भवर तुम्हारा ए मन होवो ते मारू राग विच मेरे गुरु नानक साहब दा शब्द पढ़ियो ते ओ शब्द प्रबंधक वीरां लई प्रचारक वीरां लई कीर्तनीय वीरां लई पाठी वीरां लई उस शब्द नूं किते आपां जिंदगी विच कमा लईए ते जितने आपां गुरु जी दे नेड़े हो के दावा करने आ मेरा ख्याल वो शब्द जे किते जिंदगी विच ढाल लईए ते बंदा दूजे दे औगण ना ढके। साहब दे अमृत बचन असीं पढ़ने आ बिमल मिजार बस निर्मल जल पद्मन जावल रे पद्मन जावल जद संगत संग दोख नहीं रे दादर दादर तू कबे ना जान सरे भगत सबाल बस निर्मल जल अमृत ना लखसले बस जल नित ना बस अलियल मेर चचा गुण रे चंद कुमदनी दूरो निवसस अनपौ कारण रे अमृत खंड दूध मत संचस तू बन चातुर रे अपना आप तू कवे न छोड़े पिशन प्रीत ज्यू रे। हुण इहदे अर्थ कदी करके देखियो धन गुरु नानक देव सच्चे पातशाह उन्हां ने हर धर्म दे अवलंबी नूं चाहे पुजारी सी चाहे वह मौलवी सी चाहे वह जोगी सी चाहे जैनी सी बोधी सी चाहे पारसी सी ते चाहे गुरु का सिख सी कहन लगे देख सरोवर निर्मल पानी नाल भरिया है इसे थां तो आके कई नाम की मकरंद लैके चले जाते ने खेद इस चीज का कई गुरु घर आके भी केवल जाला ही कथा कर तक सीमित रहिंदे। हुण बाबे नानक दे इस बचन नूं कुछ ठाएगा ते सतगुरु नूं भय काहदा है वह तो भाई गुरदास ने शब्द वरत्या बेपरवाह है ते चेते रखो लापरवाह नहीं बेपरवाह ते लापरवाह विच बड़ा फर्क जे लापरवाह अपनी जिंदगी दे असूलां तो डिग जांदा है ते बेपरवाह जिंदगी नाम दी जिंदिया किसे दे भय नूं कबूल ही नहीं करता। हजूर कहिंदे ने बिमल एक एक अखर दे अर्थ ने बिमल दा अर्थ है मल तो रहत बिमल मजार बस निर्मल जल पद्मल जावल रे बिमल मजार दा ते मैल तो रहत पानी दे अंदर दो चीजां ने पद्मन ते जावल। पद्म दा अखरी अर्थ कमल दा फुल हुंदा इत्थे पद्मन दा अर्थ कमल दा फुल ते जावल दा अर्थ जाला। कहिंदे ने धर्म कमाण वालिया कदी सरोवर वल झाकी मारी आ बिमल मझार बस निर्मल जल पद्मल जावल वे खे डू बिरती वालिया सरोवर विच निर्मल पानी भी है जाला भी है कमल दा फुल भी है ते चिकड़ भी है। कहन लगे बिमल मझार बस निर्मल जल पद्मल जावल रे पद्मल जावल जल रस संगत पद्मन जावल दर्शे के कमल दा फुल जाले ते पानी दी संगत करके भी कहिंदा है कि रहना मैं तुहाडे विच ये ते चेते रखो तुहाडे विच रह के भी मैं अपनी जिंदगी नूं दाव नहीं लगन देगा। सब किन्ने को जिहा धर्म कमा खां स्वाद आ जाए पद्मन जावल जल रस संगत संग दोख ना ही रहे वो साहब कहिंदे ने नेड़े रह के भी कमल दे फुल नूं ना चिकड़ कुछ कह सकदा ना जाला कुछ कह सकदा है। रहाओ दे बचन ने कहन लगे प्यारे दादर वो टड्डू तू कबे ना जान सरे कदी तेनू इस गल की सूझ नहीं पई भगत सबाल बस निर्मल जल ਨਿਰਮਲ ਜਲ ਦਰ ਤੇ ਸਰੋਵਰ ਵਿਚ ਰਹਿਣਾ, ਸੰਗਤ ਵਿਚ ਰਹਿਣਾ, ਗੁਰੂ ਕਿਹਦੇ ਕੋਲ ਏ ਰਹਿਣਾ, ਮੰਦਰ ਵਿਚ ਰਹਿਣਾ, ਮਸੀਤ ਵਿਚ ਹੈ ਇਹ ਨਿਰਮਲ ਸਰੋਵਰ। ਪਰ ਦੁੱਖ ਇਸ ਚੀਜ਼ ਦਾ ਹੈ ਕਿ ਇਹਦੇ ਵਿਚ ਰਹਿ ਕੇ ਵੀ ਕੇਵਲ ਵਕਾਰਾਂ ਤੇ ਔਗਣਾਂ ਦਾ ਜਾਲਾ ਖਾਈ ਜਾਂਦਾ। ਦਾਦਰ ਤੂੰ ਕਦੇ ਨਾ ਜਾਣ ਸਰੇ, ਡੱਡੂ ਤੂੰ ਕਦੀ ਸਮਝਿਆ ਨਹੀਂ, ਭਗਤ ਸਬਾਲ ਪਖਸ ਦਰ ਤੇ ਖਾਣਾ, ਸਬਾਲ ਦਰ ਤੇ ਜਾਲਾ, ਭਗਤ ਸਬਾਲ ਬਸ ਉਸ ਨਿਰਮਲ ਜਲ। ਕਹਿਣ ਲੱਗੇ ਪਿਆਰੇ ਕਿ ਤੂੰ ਉਸ ਅੰਮ੍ਰਿਤ ਨੂੰ ਜਾਣਿਆ ਨੇ। ਸਾਹਿਬ ਨੇ ਫਿਰ ਅਗਲਾ ਬਚਨ ਕੀਤਾ, ਕਹਿੰਦੇ ਨੇ ਬਸਤ ਜਲ ਲਿਤ ਨਾ ਬਸਤ ਅਲੀਅਲ, ਅਲੀਅਲ ਦਾ ਅਰਥ ਹੁੰਦਾ ਭਵਰਾ। ਕਹਿੰਦੇ ਨੇ ਡੱਡੂ ਤੂੰ ਰੋਜ਼ ਪਾਣੀ ਵਿਚ ਰਹਿੰਦਾ ਹੈ, ਪਰ ਕਦੀ ਭਵਰੇ ਵੱਲ ਤੱਕੇ ਪਾਣੀ ਵਿਚ ਰਹਿੰਦੇ? ਹਜ਼ੂਰ ਕਹਿੰਦੇ ਨੇ ਨਹੀਂ, ਭਵਰਾ ਕਦੀ ਪਾਣੀ ਵਿਚ ਨਹੀਂ ਰਹਿੰਦਾ, ਉਹ ਸਵੇਰੇ ਜਾਂ ਸ਼ਾਮ ਦੂਰੋਂ ਚੱਲ ਕੇ ਆਉਂਦਾ। ਤੇ ਕਹਿਣ ਲੱਗੇ ਤੂੰ ਪਾਣੀ ਵਿਚ ਰਹਿ ਕੇ ਕਮਲ ਦੇ ਜੜਾਂ ਕੋਲ ਜਾਲੇ ਤੇ ਚਿੱਕੜ ਨਾਲ ਸੰਬੰਧ ਬਣਾਈ ਬੈਠਾ ਹੈ, ਪਰ ਭਵਰੇ ਵੱਲ ਝਾਤੀ ਮਾਰ ਦੂਰੋਂ ਆਉਂਦਾ, ਆਉਂਦਿਆਂ ਸਾਰ ਕਮਲ ਦੀ ਟੀਸੀ ਤੇ ਬਹਿੰਦਾ ਤੇ ਉਹਦੀ ਟੀਸੀ ਤੇ ਬਹਿ ਕੇ ਮਕਰੰਦ ਨੂੰ ਚੂਸ ਕੇ ਆਪਣੇ ਰਸਤੇ ਚਲਾ ਜਾਂਦਾ। ਬਸ ਜਲ ਨਿਤ ਨਾ ਬਸ ਅਲੀਅਲ, ਮੇਰ ਚਚਾ ਗੁਨਰੇ, ਮੇਰ ਦਾ ਅਰਥ ਸਿਖਰ, ਚਚਾ ਦਾ ਅਰਥ ਚੂਸਣਾ। ਕਹਿਣ ਲੱਗੇ ਭਵਰਾ ਕੇਵਲ ਗੁਣਾਂ ਦੀ ਸੁਗੰਧੀ ਨੂੰ ਚੂਸਦਾ ਪਿਆ, ਮੇਰ ਚਚਾ ਗੁਨਰੇ। ਸਾਹਿਬ ਕਹਿਣ ਲੱਗੇ ਚੰਦ ਕੁਮਦਨੀ ਦੂਰੋਂ ਨਿਵਸਤ ਅਨਭਉ ਕਾਰਨ ਨੇ, ਕਹਿੰਦੇ ਨੇ ਅੰਦਰ ਦੀ ਪ੍ਰੀਤ ਨਹੀਂ। ਉਹ ਡੱਡੂ ਆਪਣੇ ਕੋਲ ਉੱਗੀ ਹੋਈ ਤੂੰ ਕਦੀ ਕੁਮਦਨੀ ਵੱਲ ਤੱਕ ਕਮਲ ਦਾ ਫੁੱਲ ਪਾਣੀ ਨੂੰ ਵੇਖ ਕੇ ਖਿੜਦਾ, ਤੇ ਕੰਮੀ ਜਿਹੜੀ ਹੈ ਉਹ ਚੰਦਰਮਾ ਨੂੰ ਦੇਖ ਕੇ ਖੁੜਦੀ। ਕਹਿੰਦੇ ਨੇ ਦੇਖ ਚੰਦਰਮਾ ਕਿੰਨੀ ਦੂਰ ਏ, ਪਰ ਅੰਦਰ ਦੇ ਅਨੁਭਵ ਦੀ ਇੰਨੀ ਭੁੱਖੇ ਚੇ ਕਿ ਚੰਦਰਮਾ ਚੜ੍ਹਦੇ ਸਾਰ ਉਹ ਪੂਰਨ ਖਿੜਾਓ ਵਿਚ ਆ ਜਾਂਦੀ। ਸਾਹਿਬ ਕਹਿਣ ਲੱਗੇ ਅਨੁਭਵ ਕਾਰਨ ਨੇ ਅੰਮ੍ਰਿਤ ਦੁੱਧ, ਕਹਿੰਦੇ ਨੇ ਅੰਮ੍ਰਿਤ ਵਰਗਾ ਦੁੱਧ ਹੈ, ਉਹਦੇ ਵਿਚ ਸ਼ਹਿਦ ਤੇ ਖੰਡ ਵਰਗੀ ਮਿਸਾਨ ਮਿਠਾਸ ਹੈ। ਸਾਹਿਬ ਕਹਿੰਦੇ ਨੇ ਪਰ ਦੇਖੀ ਅੰਮ੍ਰਿਤ ਦੁੱਧ, ਉਹਦੇ ਦੁੱਧ ਅੰਦਰ ਖੰਡ ਤੇ ਸ਼ਹਿਦ, ਪਰ ਤੇਰੀ ਬਿਰਤੀ ਕੀ ਏ ਪਿਸ਼ਨ ਪ੍ਰੀਤ ਜਿਉਂ ਰੇ, ਪਰ ਦੇਖ ਉਹ ਦੁੱਧ ਅੰਮ੍ਰਿਤ ਵਰਗਾ, ਤੂੰ ਦੁੱਧ ਦੇ ਨੇੜੇ ਰਹਿ ਕੇ ਚਿੱਕ ਚਿੱਚੜ ਬਣ ਕੇ ਕੇਵਲ ਖੂਨ ਨੂੰ ਪੀ ਜਾਣਾ। ਰੱਬ ਤੈਨੂੰ ਸੂਝ ਬਖਸ਼ੇ, ਇਸ ਖੂਨ ਤੋਂ ਅੱਗੇ ਲੰਘ ਕੇ ਨਾਮ ਅੰਮ੍ਰਿਤ ਨੂੰ ਚੱਖਣ ਦੀ ਜਾਚ ਆ ਜਾਏ। ਸਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਂ ਨੇ ਅਸੀਸ ਦਿੱਤੀ, ਪੁੱਤਰ ਤੇਰਾ ਮਨ ਦੇਖੀ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ। ਹੁਣ ਤੱਕੇ ਅੱਗੇ ਗੁਰੂ ਅਰਜਨ ਦੇਵ ਆਪਣੀ ਜ਼ਿੰਦਗੀ ਦਾ ਫਿਰ ਤਜਰਬਾ ਦੱਸਦੇ, ਇਥੋਂ ਤੱਕ ਕੇਵਲ ਮਾਂ ਦੀ ਅਸੀਸ ਏ। ਕਹਿੰਦੇ ਨੇ ਮਾਂ ਤੋਂ ਇੰਨੀ ਕੋ ਕਿਰਪਾ ਕੀਤੀ, ਹੁਣ ਇਥੋਂ ਤੱਕ ਸੰਬੋਧਨ ਪਦ ਸੀ ਕਿ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ। ਕਹਿੰਦੇ ਨੇ ਮਾਂ ਦੀ ਅਸੀਸ ਨਾਲ ਕਿਰਪਾ ਕੀ ਹੋਈ, ਨਾਨਕ ਦਾਸ ਉਨ ਸੰਗ ਲਪਕਾਇਓ ਜੋ ਹੁੰਦਾ ਚਾਤਰੀ ਕਮਾਉਂਦਾ। ਕਹਿੰਦੇ ਨੇ ਦਾਸ ਨਾਨਕ ਮਾਂ ਦੀ ਅਸੀਸ ਨਾਲ ਉਸ ਮਾਲਕ ਦੇ ਚਰਨਾਂ ਨਾਲ ਇਸ ਤਰ੍ਹਾਂ ਲੱਗ ਗਿਆ ਜਿਵੇਂ ਚਾਤਰਿਕ ਸਵਾਂਤੀ ਬੂੰਦ ਨਾਲ ਜੁੜ ਜਾਂਦਾ। ਮਾਂ ਨੇ ਅਸੀਸ ਦਿੱਤੀ, ਧੰਨ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਕਮਾਣੀ ਆਰੰਭ ਕੀਤੀ। ਤੇ ਚੇਤੇ ਰੱਖਿਓ ਜ਼ਿੰਦਗੀ ਵਿਚ ਬਾਹਰੋਂ ਨਹੀਂ, ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਵਿਚੋਂ ਵਿਰੋਧ ਸਹਿਣਾ ਪਿਆ, ਕਿਸੇ ਸ਼ਰੀਕ ਹੋਰ ਦਾ ਨਹੀਂ, ਸੱਕੇ ਭਰਾ ਬਾਬੇ ਤ੍ਰਿਤੀਏ ਨੇ ਸ਼ੁਰੂ ਤੋਂ ਗੁਰੂ ਅਰਜਨ ਦੇਵ ਜੀ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਪਰ ਮਾਤਾ ਭਾਨੀ ਨੇ ਇੱਕ ਦਿਨ ਸਮਝਾਇਆ ਸੀ ਬੇਟਾ ਕਿ ਪਿਤਾ ਅੰਦਰ ਮੋਹ ਨਾਂ ਦੀ ਕੋਈ ਚੀਜ਼ ਨਹੀਂ, ਜੇ ਪਿਤਾ ਗੁਰੂ ਨੂੰ ਪ੍ਰਸੰਨ ਕਰਨੀ ਤੇ ਸਿੱਖੀ ਕਮਾਈ। ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਲਾਹੌਰ ਜਾਣ ਲਈ ਕਿਹਾ। ਦੋਨਾਂ ਪੁੱਤਰਾਂ ਨੇ ਜਵਾਬ ਦਿੱਤਾ ਸੰਖੇਪ ਵਿਚ ਅਰਜ਼ ਕਰਨੀ, ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗਾ। ਅਸੀਂ ਇਹ ਕਹਿੰਦੇ ਹਾਂ ਕਿ ਹਜ਼ੂਰ ਨੇ ਚਿੱਠੀਆਂ ਲਿਖੀਆਂ ਤੇ ਸ਼ਬਦ ਕਹਿੰਦੇ ਹਾਂ ਵੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਵਾਹਿਗੁਰੂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਗੁਰਮੁਖੋ ਹਜ਼ੂਰ ਦੇ ਅੰਦਰ ਪ੍ਰੀਤ ਹੈ, ਪਰ ਇੱਕ ਗੱਲ ਧਿਆਨ ਵਿਚ ਰੱਖਿਓ ਕਿ ਬਾਣੀ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਕੇਵਲ ਉਦੋਂ ਵਰਤਿਆ ਗਿਆ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਪਹਿਲਾਂ ਬਾਬੇ ਤ੍ਰਿਤੀਏ ਨੂੰ ਮਹਾਂਦੇਵ ਨੂੰ ਕਿਹਾ, ਉਹਨਾਂ ਦੋਨਾਂ ਦੇ ਬਚਨ ਸਨ। ਮਹਾਂਦੇਵ ਕਹਿੰਦਾ ਸੀ ਕਿਹੜਾ ਇੱਥੇ ਭੈਣ ਤੇ ਕਿਹੜਾ ਭਰਾ, ਕੀ ਲੈਣਾ ਮਿਲ ਕੇ। ਤੇ ਤ੍ਰਿਤੀਏ ਦੇ ਸ਼ਬਦ ਸਨ, ਪਿਤਾ ਜੀ ਇੰਨੀ ਗਰਮੀ ਵਿਚ ਮੇਰੇ ਤੋਂ ਜਾਇਆ ਨੀ ਜਾਣਾ। ਇੱਥੇ ਵਿਦਵਾਨ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਕਿਹਾ, ਪਿਤਾ ਜੀ ਇਹ ਤਾਂ ਖੁਸ਼ੀ ਦਾ ਕਾਰਜ ਹੈ, ਤੁਸੀਂ ਭੇਜ ਦਿਓ, ਮੈਂ ਚੱਲਾ ਵਾਂ। ਜੇ ਕਿਤੇ ਸਿਰ ਦੇਣ ਦਾ ਮੌਕਾ ਵੀ ਆਇਆ ਤੇ ਇਸ ਧਰਤੀ ਨੂੰ ਸਿਰ ਦੇਣ ਲੱਗਿਆਂ ਵੀ ਕਦੀ ਮੈਂ ਪੈਰ ਪਿੱਛੇ ਨਹੀਂ ਹਟਾਵਾਂ। ਸਿੱਖ ਵਿਦਵਾਨਾਂ ਨੇ ਜ਼ਿਕਰ ਕੀਤਾ ਇਹਦਾ। ਧੰਨ ਗੁਰੂ ਅਰਜਨ ਦੇਵ ਜੀ ਨੇ ਗੱਲ ਸਿਰਫ ਹੁਕਮ ਮੰਨਿਆ ਪਿਤਾ ਜੀ ਦਾ। ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਹਜ਼ੂਰ ਸੇਵਾ ਪੈ ਕਰਾਉਂਦੇ ਸਨ। ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਬੁਲਾਇਆ। ਪਿਰਥੀਏ ਨੇ ਰੱਜ ਕੇ ਵਿਰੋਧ ਕੀਤਾ। ਇੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਪਵਿੱਤਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ 1200 ਅੰਕ ਤੇ। ਹੁਣ ਦੇਖਿਓ, ਇੱਕ ਪੁੱਤਰ ਹੋਵੇ ਆਤਮ ਗਰਭ ਕਰਤੋ ਸੋ ਤਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤੋ ਲਾਗੈ ਪਛਤਾਪ। ਕਹਿਣ ਲੱਗੇ, ਜੋ ਤੁਮਰੇ ਪ੍ਰਭ ਖੋਤੇ ਸਵਾਮੀ, ਹਰ ਤੁਮ ਤਿਨਕਾ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਬੇਟਾ, ਗੁਰੂ ਕੀ ਗੱਲ ਸੁਣ, ਜੇ ਜ਼ਿੰਦਗੀ ਵਿਚ ਕਮਾ ਲੈਂਗਾ ਤੇ ਅੰਦਰ ਦੇ ਚਿੰਤਾ ਝੋਰੇ ਚਲੇ ਜਾਣਗੇ। ਪਰ ਪਿਰਥੀਏ ਨੇ ਵਿਰੋਧ ਦੀ ਜਿਹੜੀ ਸੁਰ ਉਹਨੂੰ ਮੱਠੀ ਨਹੀਂ ਪੈਣ ਦਿੱਤਾ। ਧੰਨ ਗੁਰੂ ਰਾਮਦਾਸ ਪੁੱਤਰ ਗੁਰੂ ਅਰਜਨ ਦੇਵ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਨੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਇਸੇ ਸਮੇਂ ਦੇ ਦਰਮਿਆਨ ਹੀ ਪੱਟ ਗੁਰੂ ਦਰਬਾਰ ਵਿਚ ਪਹੁੰਚੇ। ਜ਼ਿਕਰ ਉਹਨਾਂ ਨੇ ਕੀਤਾ, ਕਹਿੰਦੇ ਇਸ ਵੇਲੇ ਇਧਰ ਗੁਰਤਾ ਗੱਦੀ ਦੀ ਰਸਮ ਹੋਣੀ ਸੀ ਤੇ ਪੱਟ ਵੀ ਪਹੁੰਚੇ ਨੇ। ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛ ਕੇ ਸਲਾਹ ਕਰਕੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤੇ ਉਸ ਵੇਲੇ ਭੱਟ ਨੇ ਇੱਕ ਸਵਈਆ ਕਹਿਣ ਲੱਗੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਇਹ ਭੱਟ ਮਥੁਰਾ ਜੀ ਨੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਭੱਟ ਕੇਲੇ ਬਾਣੀ ਉਚਾਰਨ ਵਾਲੇ ਨਹੀਂ, ਇਹ ਭੱਟ ਉਹ ਨੇ ਜਿਹੜਾ ਭੱਟ ਮਥੁਰਾ ਅੰਮ੍ਰਿਤਸਰ ਦੀ ਪਹਿਲੀ ਜੰਗ ਵਿਚ ਸ਼ਹੀਦ ਹੋਇਆ। ਸਾਹਿਬ ਧੰਨ ਗੁਰੂ ਅਰਜਨ ਦੇਵ ਦੀ ਸਿਫਤ ਕਰਦਿਆਂ ਕਹਿ ਲੱਗੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਤਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ। ਕਹਿੰਦਾ ਲੋਕੋ ਭਟਕਿਓ ਨਾ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿਖੋ, ਨੈਣ ਆਓ ਗੁਰੂ ਅਰਜਨ ਦੇਵ ਦੇ ਦਰਸ਼ਨ ਕਰੋ, ਇਹ ਪੰਜਵੀਂ ਮੂਰਤ ਜੇ ਗੁਰੂ ਨਾਨਕ ਦੇਵ ਜੀ ਦੀ। ਧੰਨ ਗੁਰੂ ਰਾਮਦਾਸ ਉਹਨਾਂ ਨੇ ਪੁੱਤਰ ਨੂੰ ਗੁਰਤਾ ਗੱਦੀ ਦੇ ਕੇ ਜਦੋਂ ਪ੍ਰਾਪੁਰ ਪਿਆਨਾ ਕੀਤਾ, ਪਿਰਥੀਏ ਨੂੰ ਕੁਝ ਵਿਦਵਾਨ ਕਹਿੰਦੇ ਨੇ ਭੋਗ ਵਾਲੇ ਦਿਨ ਪਹੁੰਚਿਆ, ਕੁਝ ਕਹਿੰਦੇ ਨੇ ਬਾਅਦ ਵਿਚ ਪਹੁੰਚਿਆ, ਪਹਿਲਾਂ ਆ ਗਏ। ਇੱਥੇ ਕਿਹਨੇ ਗੱਲ ਜਿਹੜੀ ਸ਼ੁਰੂ ਕੀਤੀ ਉਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਿਆ। ਜਦੋਂ ਬੰਦਾ ਆਪ ਨੀਵੀਂ ਬਿਰਤੀ ਦਾ ਹੋਵੇ ਨਾ, ਤੇ ਉਸ ਬੰਦੇ ਤੋਂ ਕਦੀ ਚੰਗੇ ਅਸੂਲ ਦੀ ਆਸ ਨਾ ਰੱਖੇ। ਜਿਹੜਾ ਮਨੁੱਖ ਆਪ ਚਿੱਕੜ ਵਿੱਚ ਖਲੋਤਾ ਹੈ ਨਾ, ਉਹਦੇ ਤੋਂ ਇਹ ਆਸ ਨਾ ਰੱਖਿਓ ਕਿ ਨਿਰਮਲ ਪਾਣੀ ਲੈ ਕੇ ਤੁਹਾਡੇ ਤਨ ਨੂੰ ਧੋ ਦੇਗਾ। ਜਿਹੜਾ ਖੁਦ ਚਿੱਕੜ ਵਿੱਚ ਖਲੋਤਾ, ਉਹਦੇ ਨੇੜੇ ਜਾਓਗੇ ਤੇ ਚਿੱਕੜ ਹੀ ਉੱਤੇ ਪੈਣਾ। ਉੱਥੇ ਪਿਰਥੀਏ ਨੇ ਇੱਕ ਗੱਲ ਕਹੀ। ਗੋਇੰਦਵਾਲ ਆਇਆ, ਪਹਿਲਾਂ ਰੋਇਆ, ਪਰਤ ਕੇ ਹਮਦਰਦੀ ਕਰਕੇ ਸੰਗਤ ਇਕੱਠੀ ਕਰਕੇ ਕਹਿੰਦਾ, ਦੇਖੋ ਚੰਗੇ ਭਲੇ ਪਿਤਾ ਜੀ ਆਏ ਸਨ, ਤੇ ਜੇ ਕੋਈ ਪੁੱਛਣ ਵਾਲਾ ਹੁੰਦਾ ਚੰਗੇ ਭਲੇ ਤੂੰ ਕਿੰਨਾ ਕੁ ਅੰਦਰੋਂ ਕਲੇਸ਼ ਦਿੱਤਾ ਹੋਣਾ, ਪਹਿਣਾ ਪੈ ਗਿਆ ਪੁੱਤਰ, ਪਾਪ ਏ ਤੇਰੇ ਸਿਰ ਚੜ੍ਹਦਾ ਪਿਆ। ਕਹਿੰਦਾ ਚੰਗੇ ਭਲੇ ਆਏ ਸਨ ਤੇ ਇਹਨੇ ਛੋਟੇ ਨੇ ਗੁਰਤਾ ਗੱਦੀ ਦੀ ਖਾਤਰ ਪਿਤਾ ਜੀ ਨੂੰ ਕੁਝ ਦੇ ਕੇ ਖਤਮ ਕਰ ਦਿੱਤਾ। ਪਹਿਲਾ ਦੋਸ਼ ਲਾਇਆ ਤੇ ਭੱਟ ਹਰਬੰਸ ਸਨ ਉੱਥੇ, ਉਹਨਾਂ ਨੇ ਫਿਰ ਇੱਕ ਬਚਨ ਕਿਹਾ। ਉਹ ਕਹਿੰਦੇ ਨੇ, ਨਹੀਂ ਦੁਨੀਆਂ ਦੇ ਲੋਕੋ, ਇਹ ਝੂਠ ਬੋਲ ਰਿਹਾ। ਉਹਨਾਂ ਕਿਹਾ, ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੇ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਨੂੰ ਗਾਵੇ, ਅਜੇ ਚਵਰ ਸਿਰ ਧੁਲਾ ਨਾਮ ਅੰਮ੍ਰਿਤ ਮੁਖ ਲਿਓ। ਉਹ ਕਹਿੰਦੇ ਧੱਕਾ ਨਹੀਂ, ਗੁਰ ਅਰਜਨ ਸਿਰ ਸ਼ਸਤਰ ਆਪ ਪਰਮੇਸ਼ਰ ਦੀ। ਇਹ ਝੂਠ ਬੋਲ ਰਿਹਾ। ਗੁਰੂ ਅਰਜਨ ਦੇਵ ਦੇ ਸਿਰ ਤੇ ਸ਼ਤਰ ਆਪ ਪਰਮੇਸ਼ਵਰ ਨੇ ਦਿੱਤਾ। ਗੁਰ ਅਰਜਨ ਸਿਰ ਸ਼ਤਰ ਆਪ ਪਰਮੇਸ਼ਰ ਦਿਓ, ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਏ। ਜਦੋਂ ਪ੍ਰਿਥੀਏ ਨੇ ਕਿਹਾ ਗੁਰੂ ਮਾਰਤਾ, ਬਸ ਭਾਵਨਾ ਵਾਲਾ ਕਹਿੰਦਾ ਤੇਰੀ ਜ਼ਬਾਨ ਨੂੰ ਕੀ ਆਖਾਂ, ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਹਿੰਦਾ ਕਿਹੜਾ ਝੂਠ ਕੁਬਰ ਤੋਲਦਾ, ਗੁਰੂ ਮਰ ਗਿਆ, ਆ ਗੁਰੂ ਅਰਜਨ ਦੇਵ ਨੂੰ ਦਰਸ਼ਨ ਕਰੋ, ਉਹਨਾਂ ਅੰਦਰ ਗੁਰੂ ਰਾਮਦਾਸ ਬੈਠੇ। ਬੜਾ ਸੋਹਣਾ ਜਵਾਬ ਦਿੱਤਾ ਕਿ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਤੇ ਜਿਹੜਾ ਅੰਤਲਾ ਸਵਈਆ ਧੰਨ ਗੁਰੂ ਅਰਜਨ ਦੇਵ ਜੀ ਸਿਫਤ ਵਿੱਚ ਕਿਹਾ, ਉੱਥੇ ਫਿਰ ਉਹ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਲੋ। ਕਹਿੰਦੇ ਮੇਰੇ ਪਰਮੇਸ਼ਵਰ ਨੂੰ ਭਾਉਂਦਾ ਸੀ ਗੁਰੂ ਰਾਮਦਾਸ, ਉਸ ਪ੍ਰਭਪੁਰ ਗਏ ਨੀ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ। ਕਹਿੰਦੇ ਉਸ ਦਿਵਿਆ ਜੋਤ ਨੂੰ, ਉਸ ਗੁਰੂ ਜੋਤੀ ਨੂੰ ਮਾਨੋ, ਪਰਮੇਸ਼ਵਰ ਨੇ ਆਪਣਾ ਸਿੰਘਾਸਨ ਦਿੱਤਾ ਕਿ ਇਸ ਤਖਤ ਦਾ ਮਾਲਕ ਕੇਵਲ ਤੂੰ ਹੈ। ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੋਏ ਤਾਂ ਬਿਠਾਇਓ, ਰਹੱਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ। ਵਾਹ ਵਿਦਵਾਨੋ ਕਵੀਓ ਗੁਰੂ ਕੇ ਭਗਤੋ, ਕਿਤੇ ਕੋ ਜੇ ਸਿਧਾਂਤ ਦਾ ਪ੍ਰਚਾਰ ਕਰਨ ਵਾਲੇ ਮਿਲ ਗਏ, ਦਾਤਾ ਮੇਰ ਕਦੇ ਕਦੀ ਮਲਕੋ ਬਾਲਾ ਹੋਵੇਗਾ। ਜੇ ਉਸ ਵਕਤ ਉਹ ਕਲਮ ਨਾ ਚੁੱਕਦੇ ਕਹਿੰਦੇ ਸਾਨੂੰ ਕੀ ਲੱਗੇ, ਘਰ ਦੀ ਲੜਾਈ ਏ ਨਹੀਂ। ਉਹ ਕਹਿੰਦੇ ਨੇ ਘਰ ਕੱਲਾ ਪਿਰਥੀਏ ਦਾ ਨੀ, ਗੁਰੂ ਨਾਨਕ ਦਾ ਘਰ ਇਹ ਸਭਨਾ ਦਾ ਸਾਂਝਾ ਹੈ, ਇਹ ਸਭਨਾ ਦਾ ਮਾਂ ਬਾਪ ਹੈ। ਉੱਥੇ ਫਿਰ ਉਹਨਾਂ ਬਚਨ ਕੀਤਾ, ਰਹੱਸ ਕੀ ਉਹ ਸੁਰਦੇਵ ਤੋਏ ਜਾਂ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਤੇ ਸੋ ਪਾਪ ਤਿੰਨ ਨਰੋ ਕੇ ਗੁਰ ਰਾਮਦਾਸ ਜਿਨ ਪਾਇਓ। ਕਹਿੰਦੇ ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦਿਆ, ਧੰਨ ਗੁਰੂ ਰਾਮਦਾਸ ਸ਼ਤਰ ਪ੍ਰਥਮੀ ਤਖਤ ਆਪਣੇ ਪੁੱਤਰ ਗੁਰੂ ਅਰਜਨ ਦੇਵ ਨੂੰ ਦੇ ਕੇ ਆਏ। ਭੋਗ ਦਾ ਸਮਾਂ ਆਇਆ, ਸਾਰੀ ਬਿਰਾਦਰੀ ਇਕੱਠੀ ਹੋਈ, ਸਿੱਖ ਸੰਗਤ ਇਕੱਠੀ ਹੋਈ। ਕਹਿੰਦੇ ਨੇ ਬੇਟੀ ਤੇਹੜ ਭੱਲੇ ਵੀ ਆਏ ਨੇ, ਤੇ ਭੱਲਿਆਂ ਤੇ ਆਉਣੇ ਸੀ। ਉਸ ਵੇਲੇ ਜਦੋਂ ਪੱਗ ਦੀ ਗੱਲ ਚੱਲੀ ਤੇ ਬਾਬਾ ਬੁੱਢਾ ਸਾਹਿਬ ਦਸਤਾਰ ਦੇਣ ਲੱਗੇ ਗੁਰੂ ਅਰਜਨ ਦੇਵ ਜੀ ਨੂੰ, ਪਿਰਥੀਆ ਉੱਠ ਕੇ ਖੜਾ ਹੋ ਗਿਆ। ਕਹਿੰਦਾ ਬਾਬਾ ਬੁੱਢਾ ਸਾਹਿਬ ਤੇ ਉਂਜ ਲਾਈ, ਕਹਿੰਦਾ ਤੁਸੀਂ ਵੀ ਇਹਦੇ ਨਾਲ ਮਿਲੇ ਹੋ, ਪੱਗ ਦਾ ਹੱਕ ਕੇਵਲ ਵੱਡੇ ਪੁੱਤਰ ਦਾ। ਗੁਰੂ ਅਰਜਨ ਦੇਵ ਤੋਂ ਅੱਗੇ ਖੋਹ ਕੇ ਪੱਗ ਨੂੰ ਜਦੋਂ ਹੱਥ ਪਾਇਆ ਤੇ ਗੁਰੂ ਅਰਜਨ ਦੇਵ ਬੈਠੇ, ਕਹਿੰਦੇ ਨੇ ਬਾਬਾ ਜੀ ਕੋਈ ਗੱਲ ਨੀ, ਪੱਗ ਇਹਨਾਂ ਨੂੰ ਦੇ ਦਿਓ। ਕਿਉਂ ਕਿ ਮੇਰੇ ਗੁਰੂ ਅਰਜਨ ਦੇਵ ਜੀ ਕੋਲ ਇੱਕ ਗਦਾ ਹੈ, ਗੁਰੂ ਅਰਜਨ ਦੇਵ ਜੀ ਕੋਲ ਇੱਕ ਖੰਡਾ ਹੈ, ਉਹਦੇ ਅੱਗੇ ਕੋਈ ਨਹੀਂ ਟਿਕ ਸਕਦਾ। ਅਸੀਂ ਪੜ੍ਹਨੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਵੇਦ ਸਾਰੀ, ਕਹਿੰਦੇ ਇਹਦੇ ਅੱਗੇ ਕਿਸੇ ਵਿਕਾਰੀ ਨੇ ਟਿਕਣਾ। ਜਦੋਂ ਦੇ ਦਿੱਤੀ ਪੱਗ ਬਾਬੇ ਬੁੱਢੇ ਦੇ ਹੱਥੋਂ ਕੋਈ, ਤੇ ਸਿਰਫ ਇੰਨੀ ਗੱਲ ਕਹੀ ਸੀ, ਪਿਰਥੀਆ ਇਹ ਪੱਗ ਬੰਨਣ ਨਾਲ ਗੁਰੂ ਨਹੀਂ ਬਣ ਜਾਣਾ, ਰਹਿਮਤਾਂ ਤੇ ਗੁਰੂ ਅਰਜਨ ਦੇਵ ਦੇ ਹਿਰਦੇ ਵਿੱਚ। ਪਿਰਥੀਏ ਨੇ ਉਸ ਦਿਨ ਤੋਂ ਚਾਲ ਚੱਲੀ, ਤੇ ਉਸ ਵੇਲੇ ਇਉਂ ਸਮਝੋ ਜਿਹੜੇ ਜਾਤ ਅਭਿਮਾਨੀ ਸਨ ਉਹਨਾਂ ਪਿਰਥੀਏ ਨੇ ਚੁੱਕਿਆ ਧੰਨ ਗੁਰੂ ਅਰਜਨ ਦੇਵ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਭਾਈ ਗੁਰਦਾਸ ਬਾਗ ਪ੍ਰਚਾਰ ਕਰਨ ਗਏ ਨੇ, ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਾਈ। ਗੁਰਮੁਖੋ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਇੱਥੇ ਮਿੱਟੀ ਕੱਢ ਕੇ ਸਰੋਵਰ ਦੀ ਪਹਿਲਾਂ ਇਕੱਠੀ ਕੀਤੀ। ਸਿੱਖਾਂ ਨੇ ਉੱਥੇ ਕੋਠਾ ਸਾਹਿਬ ਬਣਾਇਆ ਸੀ ਗੁਰੂ ਅਰਜਨ ਦੇਵ ਜੀ ਦੇ ਰਹਿਣ ਲਈ, ਕਿ ਦੁਪਹਿਰੇ ਆਰਾਮ ਕਰਨਾ, ਕਈ ਵਾਰੀ ਰਾਤ ਉਸ ਥਾਂ ਤੇ ਟਿਕ ਜਾਣਾ। ਸਮਾਂ ਆਇਆ, ਇਹਨਾਂ ਮਸੰਦਾਂ ਨੇ ਪਿਰਥੀਏ ਦੀ ਚੁੱਕ ਵਿੱਚ ਆ ਕੇ ਗੁਰਮੁਖੋ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਚੂਨੇ ਵਿੱਚ ਗੇੜਾਫੇਰੀ ਕੀਤੀ। ਧਿਆਨ ਦਿਆ ਜੇ, ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਤੇ ਇਹ ਵੀ ਵਕਤ ਆਇਆ ਕਿ ਜਦੋਂ ਗੁਰੂ ਘਰ ਦੀ ਨਾਕਾਬੰਦੀ ਕਰਕੇ ਪਿਰਥੀਏ ਨੇ ਗੁਰੂ ਕਾ ਲੰਗਰ ਜਿਹੜਾ ਉਹਦੀ ਹਾਲਤ ਪਤਲੀ ਪਾ ਦਿੱਤੀ। ਸੰਗਤ ਨੇ ਆਉਣਾ, ਭਰਮਾ ਕੇ ਮਸੰਦ ਰੱਖੇ ਸਨ, ਉਹਨਾਂ ਕਹਿਣਾ ਗੁਰੂ ਪਿਰਥੀਆ ਹੈ, ਰਸਤ ਪਿਰਥੀਏ ਦੇ ਘਰ, ਭੇਟਾ ਪਿਰਥੀਏ ਦੇ ਘਰ, ਤੇ ਲੰਗਰ ਛਕਣ ਗੁਰੂ ਅਰਜਨ ਦੇਵ ਦੇ ਘਰ। ਤੇ ਇੱਥੋਂ ਤੱਕ ਸਮਾਂ ਆਇਆ, ਮੇਰੇ ਸੱਚੇ ਪਾਤਸ਼ਾਹ ਰੁੱਖਾ ਪ੍ਰਸ਼ਾਦਾ ਛੱਕ ਕੇ ਵੀ ਗੁਜ਼ਾਰਾ ਕਰਦੇ ਨੇ। ਉੱਥੇ ਇੱਕ ਬਚਨ ਬੜਾ ਸੋਹਣਾ, ਭਾਈ ਗੁਰਦਾਸ ਗੋਇੰਦਵਾਲ ਆਏ, ਗੋਇੰਦਵਾਲ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ, ਤੇ ਜਦੋਂ ਪ੍ਰਸ਼ਾਦ ਛਕਣ ਲੱਗੇ ਤੇ ਉਹਨਾਂ ਨੂੰ ਸੁੱਕਾ ਪ੍ਰਸ਼ਾਦਾ ਜਦੋਂ ਮਿਲਿਆ ਤੇ ਸਿਰਫ ਇੰਨੇ ਪੁੱਛਿਆ ਸੀ ਕਿ ਲੰਗਰ ਦੀ ਹਾਲਤ ਪਤਲੀ, ਤੇ ਜਿਨ੍ਹਾਂ ਅੱਖਾਂ ਨਾਲ ਕਦੀ ਦੇਖਿਆ ਸੀ ਕਿ ਨੇਤਰ ਸੋਈ ਤੇਰੀਏ ਘਿਓ ਮੈਦਾ ਖਾਣ, ਤੇ ਅੱਗੋਂ ਉੱਤਰ ਮਿਲਿਆ ਭਾਈ ਜੀ, ਭਾਈ ਸਾਹਿਬ ਜੀਓ, ਪਿਰਥੀਆ ਹਰ ਕੀਲਾ ਬੁੜਾ ਵਰਤਦਾ, ਗੁਰੂ ਘਰ ਦੀ ਨਾਕਾਬੰਦੀ ਕਰਦਾ ਪਿਆ, ਲੰਗਰ ਦੀ ਹਾਲਤ ਪਤਲੀ ਪੈ ਗਈ। ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਭਾਈ ਸਾਹਿਬ ਗਏ, ਨਮਸਕਾਰ ਕੀਤੀ। ਭਾਵੇਂ ਰਿਸ਼ਤੇਦਾਰੀ ਵਿੱਚ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਗੁਰੂ ਅਰਜਨ ਦੇਵ ਦੇ, ਕਹਿੰਦੇ ਨੇ ਖੇ ਸਤਿਗੁਰੂ ਇਹ ਹਾਲਤ ਲੰਗਰ ਦੀ ਇੰਨੀ ਪਤਲੀ। ਉੱਥੇ ਕਹਿੰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਨੇਤਰ ਛਲਕੇ, ਦੁੱਖ ਕਰਕੇ ਨਹੀਂ ਸ਼ੁਕਰ ਵੀ ਜੁੜ ਕੇ ਕਹਿੰਦੇ ਨੇ ਨਹੀਂ, ਗੱਲ ਰੁੱਖੀ ਦੀ ਨਹੀਂ, ਬਸ ਇੱਕ ਅੰਦਰ ਨੂੰ ਅਰਾਂਦੇ ਹੀ ਮੇਰੇ ਵਾਹਿਗੁਰੂ ਰੋਕੋ ਭੋਜਨ ਭੂਮ ਸਹਿਣ, ਰੁੱਖੀ ਰੋਟੀ ਦੇ ਦੀ, ਜ਼ਮੀਨ ਤੇ ਆਸਣ ਦੇ ਦੀ। ਪਰ ਸਖੀ ਪ੍ਰਹ ਸੰਸੂਖ ਬਿਹਾਤ, ਪਰ ਜੇ ਸਾਈ ਦੀ ਯਾਦ ਹਿਰਦੇ ਵਿੱਚ ਹੋਵੇ ਤੇ ਰੁੱਖੀ ਰੋਟੀ ਤੇ ਜ਼ਮੀਨ ਤੇ ਸੌਣਾ ਵੀ ਸੁੱਖ ਹੈ। ਭਾਈ ਗੁਰਦਾਸ ਵਰਗਾ ਦੂਜਾ ਵਿਦਵਾਨ ਜਿਹਨੇ ਕਲਮ ਚੁੱਕੀ ਤੇ ਉਸ ਵਕਤ ਇੱਕ ਨਵੀਂ ਕ੍ਰਾਂਤੀ ਲੈ ਆਉਂਦੀ। ਬਾਬਾ ਬੁੱਢਾ ਸਾਹਿਬ ਨੂੰ ਨਾ ਲਿਆ ਜਿੱਥੇ ਪਿਪਲੀ ਸਾਹਿਬ, ਇੱਥੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਖੜੇ ਹੋ ਗਏ। ਆਉਣ ਵਾਲੀ ਸੰਗਤ ਨੂੰ ਕਿਹਾ ਸਾਧ ਸੰਗਤ ਕਿ ਪਿਰਤੀਆ ਜਿਹੜਾ ਉਹ ਦਿਨ ਰਾਤ ਗੁਰੂ ਕੀ ਵਿਰੋਧਤਾ ਕਰਦਾ ਹੈ। ਗੁਰੂ ਅਰਜਨ ਦੇਵ ਗੁਰੂ ਨੇ ਤੇ ਉੱਥੇ ਬਾਬੇ ਬੁੱਢੇ ਦੀ ਜ਼ਬਾਨ ਤੇ ਭਾਈ ਗੁਰਦਾਸ ਦੀ ਕਲਮ ਨੇ ਕਮਾਲ ਕਰ ਦਿੱਤੀ। ਭਾਈ ਗੁਰਦਾਸ ਨੇ ਚੁੱਕੀ ਕਲਮ, ਪਿਰਤੀਏ ਨੂੰ ਸਮਝਾਉਣ ਗਏ, ਨਹੀਂ ਮੰਨਿਆ ਤੇ ਭਾਈ ਗੁਰਦਾਸ ਨੇ ਉਹਦੇ ਲਈ ਸ਼ਬਦ ਵਰਤਿਆ ਸੀ ਨੀਣਾ, ਵੈਸੇ ਗੁਰੂ ਰਾਮਦਾਸ ਦੇ ਵੇਲੇ ਵਰਤਿਆ ਗਿਆ। ਫਿਰ ਉਹਨਾਂ ਚੁੱਕੀ ਕਲਮ ਤੇ ਕਹਿਣ ਲੱਗੇ ਇਹ ਸੱਜਣਾ, ਚਾਰ ਦਿਨ ਦੀ ਭੇਟਾ ਖਾ ਕੇ ਗੁਰੂ ਨਹੀਂ ਬਣ ਜਾਈਦਾ। ਤੇ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਗਿੱਦੜ ਕਿਤੇ ਸ਼ਹਿਰ ਵਿੱਚ ਵੜ ਗਿਆ ਤੇ ਲਲਾਰੀ ਨੇ ਮੱਟ ਵਿੱਚ ਘੋਲਿਆ ਸੀ ਨੀਲਾ ਰੰਗ ਤੇ ਗਿੱਦੜ ਨੇ ਛਾਲ ਮਾਰੀ, ਉਹ ਰੰਗਿਆ ਗਿਆ ਤੇ ਬਾਹਰ ਨਿਕਲਿਆ, ਪਾਣੀ ਵਿੱਚ ਝਾਤੀ ਮਾਰੀ, ਕਹਿੰਦਾ ਮੈਂ ਤਾਂ ਨੀਲਮ ਸ਼ੇਰ ਭਰ ਗਿਆ। ਜੰਗਲ ਵਿੱਚ ਜਾ ਕੇ ਕਹਿੰਦਾ ਮੈਂ ਜੰਗਲ ਦਾ ਰਾਜਾ। ਤੇ ਜਿਹੜੇ ਮਿਰਗ ਵਿਚਾਰੇ ਪਹਿਲਾਂ ਹੀ ਡਰਦੇ ਸਨ ਉਹ ਸਿੱਖ ਲੋਕ ਹੱਥ ਜੋੜ ਕੇ ਮੰਨਣ ਲੱਗ ਪਏ, ਤੂੰ ਹੀ ਰਾਜਾ। ਸਾਰਾ ਦਿਨ ਹਕੂਮਤ ਕੀਤੀ ਤੇ ਰਾਤ ਨੂੰ ਇੱਕ ਗਿੱਦੜ ਨੇ ਕੂਕ ਮਾਰੀ, ਅੱਗੋਂ ਇਹਨੇ ਵੀ ਜਵਾਬ ਪਿਆ ਦੇ ਦਿੱਤਾ। ਕਹਿਣ ਲੱਗੇ ਸਾਰੇ ਜੰਗਲ ਦੇ ਜਾਨਵਰਾਂ ਨੇ ਪਕੜ ਕੇ ਗਿੱਦੜ ਨੂੰ ਪਾੜ ਦਿੱਤਾ। ਕਹਿਣ ਲੱਗੇ ਤਾਂ ਝੂਠ ਪਿਆ ਬੋਲਦਾ ਸੀ। ਭਾਈ ਜੀ ਕਹਿੰਦੇ ਨੇ ਨਹਿ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ, ਦਰ ਸੇਵਾ ਮਿਰਗਾਵਲੀ ਹੋਏ ਬਹਿ ਅਵਤਾ, ਕਰੇ ਹਕੂਮਤ ਅਗਲੀ ਕੂੜੇ ਮਦਮੱਤਾ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ। ਕਹਿੰਦੇ ਨੇ ਮੂਲੀ ਖਾ ਕੇ ਬੰਦਾ ਕਹੇ ਮੈਂ ਨੀ ਖਾਧੀ, ਡਕਾਰ ਆਇਆ ਤੇ ਪਤਾ ਲੱਗ ਜਾਣਾ ਖਾਧੀ ਹੈ। ਕਹਿਣ ਲੱਗੇ ਜਦੋਂ ਤੇਰੀ ਜ਼ਬਾਨ ਨੇ ਕੌੜਾ ਬੋਲਣਾ ਹੈ ਤੇ ਗੁਰੂ ਅਰਜਨ ਦੇਵ ਦੀ ਰਸਨਾ ਨੇ ਗੁਰ ਰਸਨਾ ਅੰਮ੍ਰਿਤ ਬੋਲਦੀ ਏ ਤੇ ਤੇਰੀ ਤੇ ਜ਼ਬਾਨ ਨੀ ਕਹਿ ਦੇਣਾ ਕਿੱਧਰ ਨੀਲਮ ਸ਼ੇਰ ਬਣ। ਕਹਿਣ ਲੱਗੇ ਬੋਲਣ ਪਾਜ ਉਧਾਰਿਆ ਜਿਉਂ ਮੂਲੀ ਪੱਤਾ, ਕਹਿੰਦੇ ਚੇਤੇ ਰੱਖੀ ਤੇ ਉਹ ਦਰ ਕਹਿ ਮੀਣਾ ਮਾਰੀ ਹੈ ਕਲ ਕੂੜ ਕਪੱਤਾ। ਭਾਈ ਸਾਹਿਬ ਨੇ ਦੂਜੀ ਪੌੜੀ ਇੱਕ ਕਹੀ, ਕਹਿਣ ਲੱਗੇ ਜਿਹੜੇ ਤੇ ਯਕੀਨ ਕਰਦੇ ਸਨ ਕਿ ਪ੍ਰਿਥਿਆ ਗੁਰੂ, ਅੱਜ ਵੀ ਤੁਸੀਂ ਤੱਕੋਗੇ, ਉਦਣ ਵੀ ਅਰਜ਼ ਕੀਤੀ ਸੀ ਕਿ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਅੱਡੀ ਚੌਕੀ ਦਾ ਜ਼ੋਰ ਲੱਗਾ ਵੀ ਕਿਤੇ ਸੱਚ ਦੀ ਜਿਹੜਾ ਹੋਕਾ ਕਿਸੇ ਤਰੀਕੇ ਨਾਲ ਮਿਲਗੋਬਾ ਹੋ ਜਾਏ, ਬੰਦ ਹੋ ਜਾਏ। ਉਹਨਾਂ ਪ੍ਰਿਥੀਏ ਦੇ ਪਿੱਛੇ ਆਪਣੇ ਏਜੰਟ ਰੱਖੇ, ਉਹਨਾਂ ਕਿਹਾ ਪ੍ਰਿਥਿਆ ਗੁਰੂ। ਤੇ ਭਾਈ ਗੁਰਦਾਸ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹਨੂੰ ਤੁਸੀਂ ਗੁਰੂ ਸਮਝੀ ਬੈਠੇ ਹੋ ਨਾ, ਇਹਦੀ ਸੰਗਤ ਕਰਕੇ ਕਦੀ ਦੁਨੀਆਂ ਤੋਂ ਮਰਦਿਆਂ ਸੁਖੀ ਨਹੀਂ ਜਾਓਗੇ। ਉਹਨਾਂ ਕਿਹਾ ਜੀ ਕਿਉਂ? ਭਾਈ ਗੁਰਦਾਸ ਕਹਿੰਦੇ ਨੇ ਅੱਜ ਤੱਕ ਲੋਕ ਕਹੀ ਜਾਂਦੇ ਨੇ ਕਿ ਹਰੀਚੰਦ ਦੀ ਨਗਰੀ ਅਸਮਾਨ ਵਿੱਚ ਏ। ਕਹਿੰਦੇ ਨੇ ਮੈਨੂੰ ਦੱਸੋ, ਹਰੀਚੰਦ ਦੀ ਨਗਰੀ ਵਿੱਚ ਕਦੀ ਕੋਈ ਰਾਤ ਰਹਿ ਕੇ ਆਇਆ? ਕਹਿੰਦੇ ਨੇ ਸੁਪਨੇ ਵਿੱਚ ਬਾਦਸ਼ਾਹ ਬਣਿਆ ਹੋਇਆ ਸਵੇਰੇ ਕਦੀ ਫੌਜਾਂ ਦਾ ਮਾਲਕ ਤੱਕਿਆ ਜੇ? ਰੁੱਖ ਦੀ ਛਾਂ ਤੇ ਯਕੀਨ ਕਰਨ ਵਾਲਿਓ ਕਦੀ ਇੱਕ ਥਾਂ ਤੇ ਟਿਕੀਏ? ਤੇ ਭਾਈ ਗੁਰਦਾਸ ਕਹਿੰਦੇ ਨੇ ਬਾਜੀਗਰ ਜਿਹੜਾ ਮਦਾਰੀ ਵਾਲਾ ਉਹ ਖੇਲ ਕਰਦਾ ਹੈ, ਕੀਮਤੀ ਬਸਤਰ ਤੇ ਪੈਸੇ ਕੱਢਦਾ ਹੈ ਤੇ ਖੇਡ ਖਤਮ ਹੋਣ ਤੋਂ ਬਾਅਦ ਕਹਿੰਦਾ ਮੈਨੂੰ ਇੱਕ ਇੱਕ ਟਕਾ ਦਿਆ ਜੇ ਮੈਂ ਤੁਹਾਨੂੰ ਖੇਡ ਦਿਖਾਈਏ। ਤੇ ਜੇ ਉਹਨੂੰ ਪੁੱਛੀਏ ਵੀ ਤੂੰ ਤਾਂ ਇੰਨਾ ਕੀਮਤੀ ਸਮਾਨ ਕੱਢਣਾ, ਮੰਗਤਾ ਬਣ ਗਿਆ? ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ, ਅਸਲੀਅਤ ਕੁਝ ਵੀ ਨਹੀਂ। ਭਾਈ ਸਾਹਿਬ ਕਹਿੰਦੇ ਨੇ ਮਿਰਗ ਨੂੰ ਪਿਆਸ ਲੱਗਦੀ ਏ, ਚਮਕਦੀ ਰੇਤ ਦੇਖ ਕੇ ਦੌੜਦਾ, ਤੇ ਕਦੀ ਮੀਰ ਮਿਰਗ ਰੇਤ ਤੇ ਯਕੀਨ ਕਰਕੇ ਪਾਣੀ ਨਾਲ ਰੱਜਿਆ ਤੱਕੇ? ਕਹਿਣ ਲੱਗੇ ਨਹੀਂ। ਕਹਿੰਦੇ ਨੇ ਚੁੱਕੀ ਜਾਓ, ਬਣਾਈ ਜਾਓ ਮੀਣਾ ਗੁਰੂ, ਮਰਦੇ ਦਮ ਤੁਸੀਂ ਵੀ ਨਾਰਾਜ਼ ਜਾਓਗੇ, ਅੰਦਰ ਨੂੰ ਸੁੱਖ ਨਹੀਂ ਜੋ ਮਿਲਦਾ। ਭਾਈ ਜੀ ਨੇ ਦੂਜੀ ਪੌੜੀ ਕਈ, ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਫਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾਂ, ਸੁਪਨੇ ਰਾਜ ਕਮਾਈਆ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜਾ ਕਿਉਂ ਆਸਾਂ, ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਕਹਿਣ ਲੱਗੇ ਰਲੇ ਜੋ ਸੰਗਤ ਮੀਣਿਆ ਉਹ ਚਲੇ ਨਿਰਾਸਾ, ਜਿਹੜਾ ਮੀਣਿਆਂ ਦੀ ਸੰਗਤ ਕਰੇਗਾ ਉਹ ਵੀ ਨਿਰਾਸ਼ ਜਾਏਗਾ। ਭਾਈ ਗੁਰਦਾਸ ਦੀ ਕਲਮ ਨੇ ਨਵਾਂ ਰੰਗ ਲਿਆਤਾ, ਗੁਰੂ ਅਰਜਨ ਦੇਵ ਦੇ ਦਰਬਾਰ ਵਿੱਚ ਪਰਤ ਕੇ ਫਿਰ ਹੋਈ ਸੰਗਤ ਆਉਣੀ ਆਰੰਭ ਹੋ ਗਈ। ਪਰ ਤੱਕਿਓ, ਜਦੋਂ ਤੱਕਿਆ ਵੀ ਪਿਰਥੀਆ ਜਿਹੜਾ ਉਹਦੀ ਪੇਸ਼ ਨਹੀਂ ਗਈ, ਨਵੀਂ ਖੇਡ ਖੇਡੀ। ਸਿੱਖ ਸੱਜਣ ਕਹਿੰਦੇ ਨੇ ਕਿ ਉਸ ਵੇਲੇ ਸੱਤੇ ਬਲਵੰਡ ਨੂੰ ਵੀ ਚੁੱਕਿਆ ਗਿਆ ਵੀ ਤੁਸੀਂ ਗੁਰੂ ਤੋਂ ਪੈਸੇ ਮੰਗੋ। ਮੰਗੇ, ਗੁਰੂ ਅਰਜਨ ਦੇਵ ਨੇ ਕਿਹਾ ਯਕੀਨ ਕਰੋ, ਪਰ ਨਹੀਂ, ਜਦੋਂ ਜ਼ਬਾਨ ਨੇ ਕਬੂਲ ਬੋਲੇ
ਤੇ ਚੇਤੇ ਰੱਖਿਓ ਹਰ ਚੀਜ਼ ਸਿੱਖ ਬਰਦਾਸ਼ਤ ਕਰ ਲੈਂਦਾ ਹੈ, ਪਰ ਜਦੋਂ ਗੁਰੂ ਕੀ ਨਿੰਦਿਆ ਕਰੇ। ਭਾਈ ਦਇਆ ਸਿੰਘ ਨੇ ਇੱਕ ਬਚਨ ਕਿਹਾ ਕਿ ਉਹਨਾਂ ਨੇ ਪਹਿਲੀ ਗੱਲ, ਸਿੱਖ ਉੱਥੇ ਜਾਏ ਨਾ ਜਿੱਥੇ ਗੁਰੂ ਕੀ ਨਿੰਦਿਆ ਹੁੰਦੀ ਹੈ, ਜੇ ਜਾਏ ਜਾਂ ਸਿਰ ਲਾਹ ਕੇ ਆਵੇ ਤੇ ਜਾਂ ਸਿਰ ਦੇ ਕੇ ਆਵੇ। ਰਹਿਤਨਾਮੇ ਪਿਆਰਾ ਸਿੰਘ ਪਦਮ ਨੇ ਅਗਜ ਕੀਤੇ, ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਦਰ ਤੇ ਕੀਰਤਨੀਏ ਵਿਟਰ ਗਏ, ਅਸੀਂ ਕੀਰਤਨ ਨਹੀਂ ਕਰਨਾ। ਸਾਹਿਬ ਨੇ ਕਿਹਾ ਚਲੋ ਤੁਹਾਡੀ ਮਰਜ਼ੀ, ਬੁਲਾਣ ਗਏ ਤੇ ਸ਼ਬਦ ਵਰਤਿਆ, ਗੁਰੂ ਨਾਨਕ ਨੂੰ ਕੌਣ ਜਾਣਦਾ। ਤੇ ਸਾਹਿਬ ਨੇ ਕਿਹਾ ਮੇਰਾ ਸਿੱਖ ਕੋਈ ਇਹਨਾਂ ਨੂੰ ਮੱਥੇ ਨਾ ਲਾਏ, ਇਹ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਘਰੋਂ ਕੱਢੇ ਹੋਏ, ਦਰ ਦਰ ਤੇ ਗਏ, ਕਿਸੇ ਨੇ ਮੂੰਹ ਨਹੀਂ ਲਾਇਆ। ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਮਨਾ, ਇਹ ਸਿਰਫ ਸਾਈਂ ਦੀ ਕਿਰਪਾ ਹੈ, ਮਤ ਤੂੰ ਸਮਝ ਮੇਰੇ ਸ਼ਬਦ, ਮੇਰਾ ਬੋਲ, ਮੇਰੇ ਕੀਰਤਨ, ਮੇਰੀ ਕਥਾ, ਮੇਰਾ ਤਬਲਾ, ਮੇਰੀ ਆਵਾਜ਼। ਇਹ ਜਿੱਦਣ ਸਾਈਂ ਨੇ ਰਹਿਮਤ ਨਾ ਕੀਤੀ, ਚੇਤੇ ਰੱਖ ਕੇ ਰਬਾਬ ਦੀ ਕੀਮਤ ਤਾਂ ਹੀ ਹੈ ਜੇ ਤਾਰ ਹੋਵੇਗੀ, ਤੇ ਜਿੱਦਣ ਤਾਰ ਹੀ ਟੁੱਟ ਗਈ, ਲੱਕੜ ਦਾ ਢਾਂਚਾ ਜਿੱਥੇ ਮਰਜ਼ੀ ਕੋਈ ਚੋਕੇ ਲਈ ਫਿਰ। ਸੱਤਾ ਬਲਵੰਡ ਸਾਰੀ ਦੁਨੀਆਂ ਵਿੱਚ ਸਾਰੇ ਥਾਂ ਘੁੰਮੇ, ਕਿਸੇ ਮੂੰਹ ਨਹੀਂ ਲਾਇਆ, ਤਨ ਨੂੰ ਰੋਗ ਲੱਗਾ, ਅਖੀਰ ਤੇ ਭਾਈ ਲੱਦੇ ਨੇ ਲੈ ਕੇ ਆਉਂਦੇ ਸੰਖੇਪ ਵਿੱਚ ਅਰਜ ਕਰਾਂ, ਬਖਸ਼ਾਂ ਵੀ ਗੁਰੂ ਅਰਜਨ ਦੇਵ ਤੇਰੀਆਂ ਬੜੀਆਂ। ਜਦੋਂ ਲੈ ਕੇ ਆਉਂਦਾ ਤੇ ਆਵਾਜ਼ ਆਈ, ਪੁੱਛਿਆ ਬਾਹਰ ਕੌਣ? ਬਾਬਾ ਬੁੱਢਾ ਜੀ, ਸਤਿਗੁਰੂ ਭਾਈ ਲੱਦਾ ਆਉਂਦਾ ਪਿਆ। ਕਹਿੰਦੇ ਇਹਨੂੰ ਪਤਾ ਨੀ ਗੁਰੂ ਦਰ ਤੇ ਕਿਵੇਂ ਆਈਦਾ ਢੋਲ? ਕਹਿੰਦੇ ਨੇ ਸਤਿਗੁਰੂ ਸੱਤਾ ਤੇ ਬਲਵੰਡ ਨਾਲ ਨੇ। ਹਜ਼ੂਰ ਨੇ ਕਿਹਾ ਇਹਨੂੰ ਪਤਾ ਨੀ ਇਹ ਗੁਰੂ ਕੇ ਨਿੰਦਕ ਨੇ। ਤੇ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਹਉਮੈ ਨੂੰ ਦੀਰਘ ਰੋਗ ਕਿਹਾ, ਦੀਰਘ ਦਰ ਤੇ ਲੰਮਾ ਇਹਦਾ ਇਲਾਜ ਹੈ। ਪਰ ਕਹਿੰਦੇ ਸਭੇ ਔਕਤ ਕੀਤੇ ਨੇ, ਨਿੰਦਕ ਦਾ ਦਾਰੂ ਨਾ ਹੈ। ਨਿੰਦਿਆ ਕਰਨ ਵਾਲੇ ਦਾ ਇਲਾਜ ਕੀ? ਕਹਿਣ ਲੱਗੇ ਲੱਦੇ ਨੂੰ ਪਤਾ ਨਹੀਂ, ਸਤਿਗੁਰੂ ਜਿਹੜੇ ਬਚਨ ਤੁਸੀਂ ਕਹੋ ਉਹ ਲਾਹੌਰ ਤੋਂ ਕਮਾ ਕੇ ਤੁਰੇ ਆਏ। ਮੇਰੇ ਸਾਹਿਬ ਜੀ ਸਿੰਘਾਸਨ ਤੋਂ ਉੱਠ ਕੇ ਬਾਹਰ ਆਏ, ਉਹਨੇ ਖਲੋਤੇ ਸਾਹਮਣੇ ਹੱਥ ਜੋੜ ਕੇ ਕਿਹਾ ਦਾਤਿਆ ਬਖਸ਼ ਦੇ। ਹਜ਼ੂਰ ਨੇ ਕਿਹਾ ਤੈਨੂੰ ਪਤਾ ਨਹੀਂ ਇਹਨਾਂ ਨੇ ਕਿੰਨੀ ਵੱਡੀ ਨਿੰਦਿਆ ਕੀਤੀ ਏ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਅੱਖਾਂ ਭਰ ਕੇ ਕਹਿੰਦਾ ਦਾਤਾ ਇਹਨਾਂ ਦੇ ਔਗਣ ਨਾ ਤੱਕੀ, ਜੇ ਤੱਕਣੀ ਤੇ ਆਪਣੇ ਘਰ ਦੀਆਂ ਰਹਿਮਤਾਂ ਤੱਕੀ। ਤੂੰ ਕਿੰਨਾ ਕੁ ਬਖਸ਼ਿਤ ਹੈ। ਗੁਰੂ ਅਰਜਨ ਦੇਵ ਜੀ ਨੇ ਭਾਈ ਲੱਦੇ ਨੂੰ ਸੀਨੇ ਨਾਲ ਲਾਇਆ, ਇੱਥੇ ਫਿਰ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਲੱਦਿਆ ਪਾਣੀ ਤੋਂ ਬਿਨਾਂ ਸੁੱਕੀ ਹੋਵੇ ਖੇਤੀ ਪਾਣੀ ਨਾਲ ਹਰੀ ਹੋ ਜਾਂਦੀ ਏ, ਤੇ ਚੇਤੇ ਰੱਖੀ ਜਿਹੜੀ ਪਾਣੀ ਵਿੱਚ ਮਰ ਜਾ ਉਹ ਕਦੀ ਨਹੀਂ ਹਰੀ ਹੁੰਦੀ। ਗੁਰੂ ਦੇ ਬੋਲ ਨੂੰ ਤੂੰ ਆ ਕੇ ਮਨਵਾ ਲਿਆ, ਪਰ ਜੋ ਕੁਝ ਤੂੰ ਕਹਿੰਦਾ ਤੇਰੇ ਬੋਲ ਨੂੰ ਕਦੀ ਝੂਠਿਆ ਨਹੀਂ ਹੋਣ ਦਿਆ। ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀ। ਤੇ ਚੇਤੇ ਰੱਖੋ ਜਿਨ੍ਹਾਂ ਜ਼ਿੰਦਗੀ ਵਿੱਚ ਠੋਕਰ ਖਾਧੀ ਫਿਰ ਉਹ ਖਲੋਤੇ, ਉਹਨਾਂ ਨੇ ਅੱਠ ਪੌੜੀਆਂ ਉਚਾਰੀਆਂ। ਮੇਰੇ ਧੰਨ ਗੁਰੂ ਅਰਜਨ ਦੇਵ, ਅੱਜ ਸਾਡੇ ਵਰਗਾ ਕਿਰਦਾਰ ਹੁੰਦਾ ਨਾ, ਅਸੀਂ ਬੰਦੇ ਦਾ ਜਲੂਸ ਕੱਢ ਦਿੰਦੇ ਹਾਂ, ਟਿਕਣ ਨਹੀਂ ਦਿੰਦੇ ਵੀ ਕੱਢ ਦਿਓ ਉਹਨੂੰ ਬਾਬੇ ਦੇ ਘਰੋਂ। ਮੇਰੇ ਸਤਿਗੁਰੂ ਦੇ ਦਰ ਤੇ ਪਰਤ ਕੇ ਆਏ। ਤੇ ਸਾਹਿਬ ਨੇ ਕੱਲੇ ਬਖਸ਼ੇ ਨਹੀਂ, ਜਿੱਥੇ ਗੁਰੂ ਨਾਨਕ ਦੀ ਬਾਣੀ ਸੀ ਉੱਥੇ ਰਾਮ ਕਲੀ ਕੀ ਵਾਰ ਦਰਜ ਕੀਤੀ। ਤੇ ਸੱਤੇ ਬਲਵੰਡ ਨੇ ਫਿਰ ਹੋਕਾ ਦੇ ਕੇ ਕਿਹਾ ਕਹਿੰਦਾ ਦੁਨੀਆ ਦੇ ਲੋਕੋ ਚਾਰੇ ਜਾਗੇ ਚੋਂ ਜੁਗੀ ਪੰਚਾਇਨ ਆਪੇ ਹੋਵਾ, ਆਪੀ ਮੈਂ ਆਪ ਸਾਜਿਓ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣਾ ਹਾਲਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਕਹਿਣ ਲੱਗੇ ਉਗਮਣੋ ਤੈ ਆਤਮਣੋ ਚੋ ਚੱਕੀ ਕੀਨ ਲੋਵਾ। ਕਹਿੰਦੇ ਨੇ ਲੋਕੋ ਅਸੀਂ ਭੁੱਲ ਗਏ, ਤੁਸੀਂ ਨਾ ਭੁੱਲਿਓ ਕੀ ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੋਂ ਜੁਗੀ ਪੰਚਾਇਨ ਆਪੇ ਹੋਵਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਸਾਈਂ ਦੇ ਚਰਨਾਂ ਵੀ ਜੁੜੇ ਰਹੇ, ਮੁਸੀਬਤਾਂ ਦੇ ਪਹਾੜ ਆਏ, ਪਰ ਮਾਂ ਦੀ ਅਸੀਸ ਨਾਲ ਕਦੀ ਵੀ ਅੰਦਰ ਖੇਡਣ ਨਹੀਂ ਦਿੱਤਾ। ਡਾਕਟਰ ਤਾਰੂ ਸਿੰਘ ਨੇ ਗੱਲ ਕਹੀ, ਉਹ ਕਹਿੰਦੇ ਨੇ ਘਰ ਵਿੱਚ ਇੱਕ ਦਿਨ ਕਲੇਸ਼ ਹੋਵੇ ਨਾ ਤੇ ਬੰਦੇ ਦਾ ਕੰਮ ਕਰਨ ਨੂੰ ਰੂਹ ਨਹੀਂ ਕਰਦਾ, ਨਿਤਨਿਮ ਕਰਨ ਨੂੰ ਦਿਲ ਨਹੀਂ ਕਰਦਾ ਕਲੇਸ਼ ਨੂੰ ਦੇਖ ਕੇ। ਉਹ ਕਹਿੰਦੇ ਨੇ ਕਦੀ ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਨੂੰ ਤੱਕਿਆ ਜੇ? ਜਿਸ ਗੁਰੂ ਦੇ ਲਈ ਸੁਲੀਖਾਂ ਚੜ੍ਹ ਕੇ ਆਉਂਦਾ ਹੋਵੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰਦਾ ਹੋਵੇ ਕਿੰਨਾ ਕੁ ਅੰਦਰ ਤੱਕਿਆ ਹੋਵੇ? ਜਿਸ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਕਾਗਰਤਾ ਨਾਲ ਕਰਾਉਂਦੇ, ਉਹਨੂੰ ਕਿੰਨਾ ਕੁ ਟਿਕਾਉ ਹੋਵੇਗਾ? ਜਿਸ ਗੁਰੂ ਅਰਜਨ ਦੇਵ ਜੀ ਦੇ ਘਰ ਅੰਦਰ ਕੀਰਤਨੀਏ ਰੁੱਸ ਜਾਣ, ਭਰਾ ਰੁੱਸ ਜਾਏ, ਇਲਾਕੇ ਨੂੰ ਵਿਰੋਧ ਵਿੱਚ ਕੀਤਾ ਜਾਏ, ਉਹ ਹਰਿਮੰਦਰ ਵਿੱਚ ਆ ਕੇ ਕੀਰਤਨ ਕਰਦੇ ਹੋਣ, ਉਹਨਾਂ ਦਾ ਅੰਦਰ ਕਿੰਨਾ ਕੁ ਟਿਕਿਆ ਹੋਵੇਗਾ? ਗੱਲ ਛੋਟੀ ਜੀ ਨਹੀਂ। ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅਰਜ਼ ਆਰੰਭ ਵਿੱਚ ਕੀਤੀ ਸੀ ਕਿ ਸਿਮਰੋ ਗੁਰੂ ਅਰਜਨ ਦੇਵ ਨੂੰ ਤੇ ਦੋ ਤਿੰਨ ਸਿੱਖਾਂ ਦੀਆਂ ਉਦਾਹਰਣਾਂ ਦੇਣੀਆਂ ਨੇ ਜਿਨ੍ਹਾਂ ਸਿਮਰਿਆ ਤੇ ਗੁਰੂ ਅਰਜਨ ਦੇਵ ਨੇ ਭਾਗ ਲਾਏ। ਤਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ ਤੇ ਸਿੱਖ ਪਿੰਡ ਵਿੱਚ ਰਹਿੰਦਾ ਤੇ ਸਭ ਤੋਂ ਗਰੀਬ ਹੈ, ਆਪਣੇ ਵੀ ਸਾਥ ਛੱਡ ਗਏ। ਪੋਹ ਦਾ ਮਹੀਨਾ ਹੈ, ਸਾਹਿਬ ਜੀ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ, ਤਰਨ ਤਾਰਨ ਦੇ ਨੇੜੇ ਪਿੰਡ ਖਾਨਪੁਰ ਆ ਪਹੁੰਚੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਪਿੰਡ ਸਾਰਾ ਸਰਵਰੀਆਂ ਦਾ ਸੀ। ਕਿਸੇ ਨੇ ਗੁਰੂ ਅਰਜਨ ਦੇਵ ਨੂੰ ਜੀ ਆਇਆਂ ਨੇ ਕਿਹਾ, ਪਿੰਡ ਤੋਂ ਬਾਹਰ ਜਾ ਕੇ ਰੁੱਖਾਂ ਦੇ ਥੱਲੇ ਬਹਿ ਗਏ ਨਾਲ ਸਤਿਕਾਰਯੋਗ ਭਾਈ ਬਿਧੀ ਚੰਦ ਸਨ। ਤਨ ਗੁਰੂ ਅਰਜਨ ਦੇਵ ਨੂੰ ਭਾਈ ਬਿਧੀ ਚੰਦ ਕਹਿੰਦੇ ਨੇ, ਦਾਤਾ ਇਸ ਪਿੰਡ ਵਿੱਚ ਕੋਈ ਵੀ ਭਾਵਨਾ ਵਾਲਾ ਨਹੀਂ। ਹਜ਼ੂਰ ਕਹਿੰਦੇ ਨੇ, ਨਾ ਕੋਈ ਹੋਵੇ, ਅਸੀਂ ਤਾਂ ਉਸ ਇੱਕ ਲਈ ਆਏ ਹਾਂ ਜਿਹੜਾ ਭਾਵਨਾ ਲੈ ਕੇ ਇੱਥੇ ਬੈਠਾ ਹੋਵੇ। ਪੁੱਛਿਆ, ਮਹਾਰਾਜ ਉਹ ਕਿਹੜਾ? ਹਜ਼ੂਰ ਕਹਿੰਦੇ ਨੇ, ਸੋਦਰ ਦਾ ਸਮਾਂ ਹੋਇਆ, ਪਾਠ ਕਰੋ, ਨਿਤਨੇਮ ਕਰੋ। ਉਸ ਵਕਤ ਸ਼ਬਦ ਪੜ੍ਹੇ ਜਾਂਦੇ ਸਨ ਸੋਦਰ ਦੇ, ਸਾਹਿਬ ਦੇ ਕਰਤਾਰਪੁਰ ਤੋਂ ਹੀ ਬੰਨ ਦਿੱਤਾ ਸੀ ਨੇਮ, ਸੋਦਰ ਆਰਤੀ ਗਾਵੀ ਹੈ। ਇੱਧਰ ਪਾਠ ਸ਼ੁਰੂ ਹੋਇਆ ਤੇ ਸਾਹਮਣੇ ਇੱਕ ਸੱਜਣ ਲੱਕੜਾਂ ਦੀ ਪੰਡ ਲਈ ਆਵੇ, ਝਾਵਲਾ ਜਿਹਾ ਪਿਆ ਹਨੇਰੇ ਵਿੱਚ ਕਿ ਕੋਈ ਸੱਜਣ ਬੈਠੇ ਨੇ ਰੁੱਖ ਥੱਲੇ। ਮਨ ਪਸੀਜਿਆ, ਮਨਾ ਭਾਵੇਂ ਤੂੰ ਕੁੱਲੀ ਵਿੱਚ ਰਹਿੰਦਾ, ਗੁਰੂ ਕਾ ਸਿੱਖ ਹੈ ਤੇ ਸਿੱਖ ਦੇ ਸਾਹਮਣੇ ਤੂੰ ਰਾਤ ਠੰਡ ਵਿੱਚ ਬਹਿ ਤੇ ਗੱਲ ਸ਼ੋਭਾ ਵਾਲੀ ਨਹੀਂ। ਕੋਲ ਜਾ ਕੇ ਸੋਚਿਆ, ਚਲੋ ਘਰ ਲੈ ਜਾਂਗਾ, ਰਾਤ ਰੱਖਾਂਗਾ, ਜੋ ਜੀ ਕੁੱਲੀ ਹੈ ਉਹਦੇ ਵਿੱਚ। ਜਦੋਂ ਰੱਖ ਕੇ ਲੱਕੜਾਂ ਦੀ ਗੱਠ ਨੇੜੇ ਗਿਆ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਦਰਸ਼ਨ ਕੀਤੇ, ਚਰਨਾਂ ਤੇ ਡਿੱਗ ਪਿਆ। ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਦੇਖ ਭਾਈ ਖੇਮਿਆ, ਤੂੰ ਸਿਮਰਿਆ, ਅਸੀਂ ਪਹੁੰਚ ਗਏ। ਕੇਵਲ ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ ਜੀ ਨੇ ਇਵੇਂ ਨੀ ਕਿਹਾ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਅਰਰਾਏ, ਤੇ ਤਿੰਨਾਂ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਸਿਮਰਨ ਦੀ ਕੁਝ ਉਦਾਹਰਣਾਂ ਦੇਣੀਆਂ ਨੇ। ਕਹਿਣ ਲੱਗੇ, ਤੂੰ ਸਿਮਰਿਆ, ਅਸੀਂ ਪਹੁੰਚ ਗਏ। ਕਹਿੰਦੇ ਨੇ, ਸਤਿਗੁਰੂ ਫਿਰ ਚੱਲੋ ਘਰ, ਕਰੋ ਕਿਰਪਾ। ਹਜ਼ੂਰ ਆ ਨਾਲ ਤੁਰੇ, ਲੋਕ ਚੁੱਕ ਕੇ ਲੱਕੜਾਂ ਦੀ ਗੱਠ ਕੁੱਲੀ ਕੱਖਾਂ ਦੀ ਵਿੱਚ ਲੈ ਗਿਆ, ਸੁੱਕਾ ਮਿਸਾ ਭੋਜਨ ਛਕਾਇਆ। ਕਹਿੰਦੇ ਨੇ, ਜਦੋਂ ਸਿੱਖ ਰਾਤ ਵਿਸ਼ਰਾਮ ਕਰਨ ਲੱਗੇ ਤੇ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਭਾਈ ਖੇਮਾ ਬਹਿ ਗਿਆ। ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ, ਦਾਤਿਆ, ਤੇਰੇ ਵਰਗਾ ਦਿਆਲੂ ਸੰਸਾਰ ਤੇ ਕੋਈ ਨਹੀਂ, ਇਹ ਅੱਤ ਕਥਨੀ ਨਹੀਂ। ਗੁਰੂ ਕੇ ਪਿਆਰਿਓ, ਮੇਰੇ ਗੁਰੂ ਅਰਜਨ ਦੇਵ ਨੂੰ ਸਿਮਰੀਏ। ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਹਿ ਗਏ। ਕਹਿੰਦਾ, ਦਾਤਾ, ਇਸ ਪਿੰਡ ਵਿੱਚ ਆਪਣੇ ਵੀ ਨਹੀਂ, ਪਰ ਗਰੀਬੀ ਦੇਖ, ਆਪਣੇ ਭੈਣ ਭਰਾ ਸਾਥ ਛੱਡ ਗਏ। ਪਿੰਡ ਵਿੱਚ ਮਕਾਨ ਸੀ, ਉਹ ਵੀ ਜਾਂਦਾ ਰਿਹਾ, ਕੱਖਾਂ ਦੀ ਕੁੱਲੀ ਵਿੱਚ ਰਹਿੰਦਾ। ਤਨ ਗੁਰੂ ਅਰਜਨ ਦੇਵ ਨੂੰ ਸਿਮਰਨ ਵਾਲੇ ਸਿੱਖਾਂ, ਮੇਰੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ, ਕਹਿੰਦੇ ਨੇ, ਭਾਈ ਖੇਮਿਆ, ਤੂੰ ਕੰਗਾਲ ਨੂੰ, ਆਪਣੇ ਆਪ ਨੂੰ ਕੰਗਾਲ ਨਾ ਕਹੀ, ਆਪਣੇ ਆਪ ਨੂੰ ਗਰੀਬ ਨਾ ਕਹੀ। ਪੁੱਛਿਆ, ਕਿਉਂ? ਕਹਿੰਦੇ ਨੇ, ਜਿਹਦਾ ਅੰਦਰ ਸਾਈਂ ਦੇ ਚਰਨਾਂ ਵਿੱਚ ਭਿੱਜਾ ਨਾ, ਤੇਰੀ ਆਵਾਜ਼ ਸੁਣ ਕੇ ਮੈਂ ਆ ਗਿਆ, ਤੂੰ ਤਾਂ ਸਾਰੀ ਧਰਤੀ ਦਾ ਰਾਜਾ ਹੈ, ਇਹਨਾਂ ਮਨਮੁੱਖਾਂ ਨੂੰ ਕੀ ਪਤਾ, ਤੇਰੇ ਚਰਨਾਂ ਦੀ ਧੂੜ ਲਾਏ ਤੂੰ ਮੱਥੇ ਤੇ ਪਾਪੀ ਵੀ ਬਖਸ਼ਿਆ ਜਾਂਦਾ। ਸਾਹਿਬ ਨੇ ਉੱਥੇ ਪੌੜੀ ਉਚਾਰਨ ਕੀਤੀ, ਕਹਿਣ ਲੱਗੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਗੁਰੂ ਅਰਜਨ ਦੇਵ ਨੂੰ ਸਿਮਰੋ ਸ੍ਰੀ ਅਰਰਾਏ। ਕਹਿਣ ਲੱਗੇ, ਬਸਤਾ ਟੁੱਟੀ ਝੁੰਬੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਕ ਤਨ ਰੂਪ ਹੀਨ ਕਿਚ ਸਾਤ ਨਾ ਸਿੰਨਾ। ਅਰਥ ਬੜੇ ਸੋਹਣੇ ਨੇ, ਕਹਿੰਦੇ ਵਸਦਾ ਕੱਥਾਂ ਦੀ ਕੁੱਲੀ ਵਿੱਚ, ਕੱਪੜੇ ਪਾਟੇ ਪਏ ਨੇ, ਬਸਤਾ ਟੁੱਟੀ ਝੁੰਬੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਕ ਤਨ ਰੂਪ ਹੀਨ ਕਿਚ ਸਾਤ ਨਾ ਸਿੰਨਾ। ਪਰ ਗੁਰੂ ਅਰਜਨ ਦੇਵ ਨੂੰ ਕੁੱਲੀ ਵੀ ਸਿਮਰਨ ਵਾਲਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ, ਤੇਰੀ ਧੂੜ ਨਾਲ ਤਾਂ ਸਾਈਂ ਵੀ ਖੁਸ਼ ਹੋ ਜਾਂਦਾ। ਰਾਤ ਸੇਵਾ ਕੀਤੀ, ਸਵੇਰੇ ਗੁਰੂ ਅਰਜਨ ਦੇਵ ਕਹਿੰਦੇ ਨੇ, ਹੁਣ ਸਾਨੂੰ ਵਿਦਾ। ਚਰਨ ਪਕੜ ਕੇ ਕਹਿੰਦਾ, ਪਤਾ ਤੁਸੀਂ ਕਿਉਂ ਆਏ? ਸਤਿਗੁਰੂ ਕਹਿੰਦੇ ਨੇ, ਨਹੀਂ। ਹੱਸ ਪਿਆ, ਕਹਿੰਦਾ, ਦਾਤਿਆ, ਅੰਦਰ ਦੀ ਜਾਣਨ ਵਾਲਿਆ, ਤੈਨੂੰ ਪਤਾ ਹੈ? ਸਿੱਖ ਪੁੱਛਦੇ ਨੇ, ਹੇਮਿਆ, ਤੂੰ ਹੀ ਦੱਸ ਦੇ। ਕਹਿੰਦਾ, ਸਤਿਗੁਰੂ, ਤੁਹਾਨੂੰ ਪਤਾ ਹੈ, ਅੱਜ ਸ਼ਾਮ ਨੂੰ ਮੈਂ ਆਪਣਾ ਸਰੀਰ ਛੱਡ ਜਾਣਾ, ਤੁਹਾਨੂੰ ਤਾਂ ਸੱਦਿਆ ਸੀ ਕਿ ਮੇਰਾ ਅੰਤਲਾ ਸਮਾਂ ਤੇਰੇ ਚਰਨਾਂ ਵਿੱਚ ਆ। ਸ਼ਾਮ ਨੂੰ ਭਾਈ ਹੇਮੇ ਨੇ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸਰੀਰ ਛੱਡਿਆ, ਤੇ ਜੇ ਸੱਜਣਾ ਗੁਰੂ ਅਰਜਨ ਦੇਵ ਨੂੰ ਸਿਮਰਿਆ, ਕੱਖਾਂ ਦੀ ਕੁੱਲੀ ਵੀ ਜਾ ਭਾਗ ਲਾਇਆ, ਤੂੰ ਅੱਜ ਸਿਮਰ, ਤੈਨੂੰ ਵੀ ਭਾਗ ਲਾਣ। ਦੂਜੀ ਉਦਾਹਰਣ, ਲੰਗਰ ਛਕਦੀ ਪਈ ਸੰਗਤ, ਅਰਦਾਸ ਹੋਣੀ, لنگر تو بعد تے باہر ایک مستانہ رنگ رتڑا، اساں تاں سکھی دی تلنا کیتی کپڑیاں نال نا، کپڑے کدے چنگے نے، کمیز کدی تے کڑھائی کوئی ہے، کیڑا مور دی چال دی طرح تردا ہے، کیرتنیاں کتھا وچ وہ نہیں پیارے، وہ کپڑیاں وچ کچھ نہیں جے پیا، ستگرو نے سادہ تن دتا ہے، اندروں جڑیا ہوئے، کوئی باہر کھلوتا کپڑے میلے اندر وڑ لگا کہ لنگر چھکنے، تے کھلوتے ہوئے سجن نے کیا کہ باہر نکل اپنا کام کر، سنگت لنگر چھکنا ہے، تینوں کتے؟ وہ بھائی لکھو ہاتھ جوڑ کے کہندہ میں گرو ارجن صاحب دا پتر ہاں، میں بھی سکھ ہاں، میں لنگر چھکاؤ، کہہ لگے نہیں تیرے لیے لنگر نہیں، تکے مارے نا، لنگر چھکن تو بعد جدو ارداس ہوئی کہ ستگرو بھائی بدھو دے آوے پک جان، باہر کھلوتے نے آواز دیتی داتیا تیرے دھکے مارن والے دے آوے کبھی پک نہیں سکتے، جڑا تیرے بچے نو دھکا مارے وہ آوے پکڑ گئے، انہیں کہا چھڈو پر ایویں شدائی ہویا بولی جاتا ہے، پر چیتے رکھو گرو گرنتھ صاحب نے ایک بچن کیا کہن لگے گر بسدا جل پون جائے گو ایک سانت بچن اکلاتا، گرو گرنتھ صاحب نے ایک بچن کیا کہن لگے نانک داس مکھ تے جو بولا کی ہاں سچ ہوا، گرو گرنتھ صاحب کہتے ہیں جانتا میت ساجنا ہے سمیاں تس جن کو کو کان کی کمیاں، یہ ایک بچن ہوں کنو دھکے مارنے جانتا کیا در پہ چل ہے، جدی رب کی درگاہ تک پہنچے بس اکھاں بھر کے کہندہ تیرے کچی رہنے، جدو نے کیا چلو ایویں مارد گلان جا کے آوا دیکھیا موری والیاں چار پانچ سد پکیاں سن، باقی سارا ہی کچا، آ گیا گرو ارجن دیو کے چرنوں میں، اتنے کہ ترلے لے کہ داتا تیرا باغ کیں جھوٹا ہو گیا، تھی کیا سی پکڑ گیا، بھائی لکھو بھی اینی دیر نو پہنچ گئے، صاحب گرو ارجن دیو نو پتا لگا، کہن لگے اس ماں باپ نو پوچھ، ماں باپ نو تے پروش کے تھال کھوائیں تے پتر روٹی دا ٹکڑا منگے انہوں دھکے مار کے کڈنا، وہ کیڑی ماں باپ نے جڑے پتر نو دھکے پیندے دیکھ کے تیرے تے خوش ہو جان گے، کہن لگے لکھو میرا بچہ ہے، یہ سکھ دے بچن نو چٹلا نہیں کوئی سکتا، انہیں گرو ارجن دیو نو سمریا تے کی گرو ارجن دیو نے کرپا نہ کیتی، ایتھے پھر بھائی سنتوخ سنگھ کہندے نے وہ کہندا رنگ رتڑا داتیا بخش دے سو، تن گرو ارجن دیو کہندے یہ سبندھ کیول روپیہ نال ہے نا، تینوں روپیے چاہیے نے، تیریاں کچیاں پکیاں دے پا وکن گیاں پر رہن گیاں کچیاں، کیونکہ سکھ دے بچن نو کوئی الٹا نہیں سکتا، گرمخو حقیقت ہے ساڈا اتہاس ہے، گرو ارجن دیو نو سمر ہے، ہرمندر صاحب تیار ہو گیا، لنگر لگن لگا، کڑم چودھری براہمن جا پہنچیا کہ مریادا ہی نہیں پال دے، گرو ارجن دیو کہ جی کیوں کہ تمہیں پتا ہی مارک بنی ہوگی تے پہلا جڑا تھال ہے پرو تا کڈی دے، تن گرو ارجن صاحب کہ پنڈت جی بھول گئے ہیں کڈ لینے ہوئے، تھال کڈ کے بھائی بنو نو آواز دیتی کہن لگے ہمرا پروت بھائی بنو سب سنگت ست کر منو، پروت ویخ کے کہنا ہے بنو کہ میرے گھر تھال پروسیا جائے گا جہاں ٹوکری سر تے چوکے کالنا کال دے بلنا واسطے تے تھال پروسن والے کرم کام نہیں، تن گرو ارجن دیو سچے پاتشاہ گرو گوبند سنگھ کہنے تو سمر تے جدو سمرے گا نا پھر پٹ کہندے نے اسا سمرے، انہوں کا ایک بچن نے دو سوئیے سانجے کرنے نے کہن لگے جگ اور نہ یاہے مہا تم میں کیویں سمریے، جگ اور نہ یاہے مہا تم میں اوتار اجاگر آن کیو تن کے دو کوٹ دور گئے متھرا جن امرت نام کیو، کہ سمرن تو چک نہ جائیں، گرو گوبند سنگھ کہہ رہے تھے پٹ کہ یہ پدت تے مت چوکے رے من پید پید نہ جان بھی وہ پرتا چری جائے، گرو ارجن کہ ہر پورن برہم نواس ری سمر دے اندر کرتا کری دے، دوجا بچن کیا کہن لگے میرے داتا جی جب لو نی پاگ لار ادے تب لو پرمتے پھرتے بوتایو، کل کور سمندر میں بوڑتے کب ہوں مٹ ہے نہیں رے پچھتایو، تت بچار یا ہے متھرا سمرو گرو ارجن دیو نو، تت بچار یا ہے متھرا جگتارن کو اوتار بنایو جپیو جن ارجن دیو گرو پھر سنکٹ جون کرب نہ پٹ کو کٹیا ترن گگن نو کھنڈ میں جوت سب روپی رہو پر سمری سکھا پن متھرا کچھ بھید نہیں، گر ارجن پر تک ہر کھوکا دے کے کہندا کل جگ جہاز ارجن گرو سگل سرشت لگ بے ترو، آؤ تن گرو ارجن دیو ستے پادشاہ نو سمریے دادا کرے میر، ਜੇ ਸਿਮਰਦੇ ਜਿੱਥੇ ਨਿਤਨੇਮ ਕਰਦੇ ਹੋ ਨਾ ਉੱਥੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਜੇ। ਬਾਣੀ ਹੈ ਤਾਂ ਮਿਸ਼ਰੀ ਦਾ ਪਹਾੜ ਜਿੱਥੋਂ ਮਰਜ਼ੀ ਚੱਕ ਲਓ ਮਿਠਾਸ ਹੀ ਮਿਠਾਸ ਹੈ। ਤਨ ਗੁਰੂ ਅਰਜਨ ਦੇਵ ਨਾਲ ਜੇ ਗੱਲਾਂ ਕਰਨੀਆਂ ਨੀ ਸੁਖਮਨੀ ਸਾਹਿਬ ਦਾ ਪਾਠ ਕਰੇ ਸੀ ਕਹਿੰਦੇ ਟਾਈਮ ਨਹੀਂ। ਭਾਈ ਵੀਰ ਸਿੰਘ ਗੱਲ ਕਹਿੰਦੇ ਸਨ ਦਿਨ ਵਿੱਚ ਦੋ ਹੀ ਅਸ਼ਟਪਦੀਆਂ ਕਰ ਲੈ ਮਹੀਨੇ ਵਿੱਚ ਦੋ ਪਾਠ ਹੋ ਜਾਣਗੇ। ਵਿਹਲਿਆਂ ਨਾਲੋਂ ਨਾ ਕਰਨ ਵਾਲੋਂ ਤੇ ਚੰਗਾ ਹੈ। ਕਹਿੰਦੇ ਨੇ ਚਾਰ ਅਸ਼ਟਪਦੀਆਂ ਕਰ ਲੈ ਛੇ ਦਿਨਾਂ ਚ ਭੋਗ ਪੈ ਜਾਏਗਾ। ਕਹਿੰਦੇ ਨੇ ਗੁਰੂ ਅਰਜਨ ਦੇਵ ਨਾਲ ਰੋਜ਼ ਸਾਂਝ ਬਣੀ ਰਹਿੰਦੀ ਹੈ ਤੇ ਜਿਹੜਾ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਸਿਮਰੇਗਾ ਉਹ ਸਿਮਰੇਗਾ ਬਾਣੀ ਰਾਹੀਂ। ਤਨ ਗੁਰੂ ਅਰਜਨ ਦੇਵ ਨੂੰ ਜਦੋਂ ਕੋਈ ਬਾਣੀ ਰਹੀ ਸਿਮਰੇਗਾ ਨਾ ਉਹ ਬਣੇਗਾ ਸੇਵਕ, ਤੇ ਜਿਹੜਾ ਬਣੇਗਾ ਸੇਵਕ ਉਹ ਕਰੇਗਾ ਫਿਰ ਨਿਸ਼ਕਾਮ ਸੇਵਾ, ਤੇ ਜਿਹੜਾ ਨਿਸ਼ਕਾਮੀ ਸੇਵਕ ਬਣ ਜਾਏਗਾ ਉਹਨੂੰ ਗੁਰੂ ਅਰਜਨ ਦੇਵ ਕਹਿਣਗੇ ਸੇਵਾ ਕਰਤ ਹੋਏ ਬੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਵਾਹਿਗੁਰੂ ਜੀ ਕਾ ਖਾਲਸਾ।